नकद करहत ज्ञान अंजन गुर दिया अज्ञान अंधेर विनाश हर कृपा ते संत पेटया नानक मन प्रगास याही कोलते प्रगट ताही कोल को नाम पुन द्वादश गुरिंद का मेरी है प्रणाम
दोहरा मुक्ता पंकत सरस्वती गुरु जस गुण परवाए पहरे और द्वै लोक में शोभा हुए अधिकाए चौपाई सुनिए श्री अंगद सुख कारण गमने आगे नरक निवारण रूम विलायत जहां महाना पातशाह कारू ते थाना
सतगुरां जी साजी निवाजी उपस्थित साध संगत जीओ मनवृत्तियां नूं एकागर करन लई रसना नूं पवित्र करन वास्ते अपनी अपनी हाजरी गुरु चरणां च लवाउण वास्ते सतगुरां दा सारे ध्यान धर के सब गज के आखिए धन श्री सतगुरु राम सिंह जी सच्चे पातशाह जिन्हां दी पातशाही चलदी है जिन्हां दी मोहर चलदी है जिन्हां दा नां चलदा जिन्हां दा जिन्हां दे हुक्म दे अनुसार ये सतयुग की लड़ी तुरी हुई है तुसी सतयुग का आनंद जिन्हां दी कृपा दे नाल माणदे हो जिन्हां ने सानू इहदे बारे ज्ञान बख्शिया सानू इस सरोवर ते इस खजाने ते लिया के जिन्हां ने बिठाया एक बारी अपने महबूब सतगुरु नूं प्यारे सतगुरु नूं अजीज सतगुरु नूं याद करिए सब गज के आखिए धन श्री सतगुरु जगजीत सिंह सच्चे
पातशाह
सो सतगुर वाह वाह जिन परम गढ़ तोड़िया सो सतगुर वाह वाह जिन हरस्यों जोड़िया ऐसे सतगुरु दी सिफत गुरबाणी च लिखिया सो सतगुर सेवा साध जन जिन हर हर नाम दृढ़ाया सो सतगुर पूजो दिन सरात जिन जगन्नाथ जगदीश जपाया सो सतगुर देखो निमख निमख जिन हर का हर पंथ बताया तिस सतगुर के सब पगी पवह जिन मोह अंधेर चुकाया सो सतगुर कहो सब धन धन जिन हर भगत भंडार लहाया एक बारी फिर सब गज के आखिए धन श्री सतगुरु जगजीत सिंह सच्चे पातशाह जिन्हां ने आप नाम जपिया वर्ल्ड विच नामधारी संगत ने बहुत नाम जपाया और उसे तरीके दे नाल उन्हां ने उस लड़ी नूं अगे तोरदिया होया अपना जानशीन अपना सेवक अपने स्थान ते बिठा के साडे वास्ते ज्ञान दाता बना के लोक परलोक दा साधन बना के सतगुरां ने काया कल्प कीती समय दे सरूप सतगुरु नूं सतगुरां दी जोत जिन्हां विच विराज उस सतगुरु नूं जिन्हां ते चौर चुल्हा उस सतगुरु नूं जिहड़े चौर तख्त दे मालक ने ਉਹਨਾਂ ਨੂੰ ਸਾਰੇ ਯਾਦ ਕਰੀਏ ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ
ਸਤਿਗੁਰੂ ਉਦੇ ਸਿੰਘ ਸੱਚੇ
ਪਾਤਸ਼ਾਹ ਸਤਿਗੁਰੂ ਪਰਉਪਕਾਰੀ ਹੁੰਦਾ ਹੈ ਉਹ ਸੰਸਾਰ ਤੇ ਸੰਸਾਰ ਦੇ ਜੀਆਂ ਦੇ ਭਲੇ ਵਾਸਤੇ ਹੀ ਆਉਂਦਾ ਮੋਹ ਦੇ ਅੰਨੇ ਖੂਹ ਵਿੱਚੋਂ ਵੀ ਸਤਿਗੁਰੂ ਕੱਢਦਾ ਜਿਨ ਮੋਹ ਅੰਧੇਰ ਚੁਕਾਇਆ ਤੇ ਲੱਭ ਅੰਧੇਰਾ ਬੰਦੀ ਖਾਨਾ ਲੱਭ ਦੇ ਲਾਲਚ ਵਿੱਚ ਪੈ ਕੇ ਅੰਧੇਰੇ ਵਿੱਚ ਜਿਹੜੇ ਕਈ ਡਿੱਗ ਪੈਂਦੇ ਆ ਤੇ ਫਿਰ ਬੰਦੀ ਖਾਨੇ ਵਿੱਚ ਪੈ ਰਹੇ ਜਿੱਥੋਂ ਫਿਰ ਨਿਕਲ ਨਹੀਂ ਸਕਦੇ ਲੱਭ ਅੰਧੇਰਾ ਬੰਦੀ ਖਾਨਾ ਉਥੋਂ ਕੱਢਣ ਵਾਲੇ ਸਤਿਗੁਰੂ ਬਾਹ ਪਕੜ ਜਿਨ੍ਹਾਂ ਨੇ ਬਾਹੋਂ ਫੜ ਫੜ ਕੇ ਲੋਕਾਂ ਨੂੰ ਕੱਢਿਆ ਉਹਨਾਂ ਦੀ ਗਿਣਤੀ ਕਰੀਏ ਤੇ ਨਹੀਂ ਹੋ ਸਕਦੀ ਕਿ ਕਿੰਨਿਆਂ ਕੁ ਨੂੰ ਸਤਿਗੁਰਾਂ ਨੇ ਕੱਢਿਆ ਕਿੰਨਿਆਂ ਕੁ ਨੂੰ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਆਉਂਦਾ ਹੀ ਇਸ ਵਾਸਤੇ ਆ ਸੰਸਾਰ ਤੇ ਮਨੁੱਖਾ ਦੇਹੀ ਧਾਰ ਕੇ। ਅੱਜ ਦੀ ਕਥਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਕਾਲੂ ਬਾਦਸ਼ਾਹ ਤੇ ਕਿਰਪਾ ਕਰਨਗੇ ਉਹ ਅਸੀਂ ਅਰਜ ਕਰਾਂਗੇ। ਭਾਵੇਂ ਆਪ ਜੀ ਨੇ ਪਹਿਲਾਂ ਕਈ ਵਾਰੀ ਸੁਣਿਆ ਪਰ ਅਸੀਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਵਾਸਤੇ ਵਾਰ ਵਾਰ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਨੂੰ ਅਸੀਂ ਸੁਣਾਂਗੇ ਗ੍ਰਹਿਣ ਕਰਾਂਗੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਉਸ ਇਲਾਕੇ ਨੂੰ ਜਾਂਦੇ ਨੇ ਇੱਥੋਂ ਆਰੰਭ ਕਰਦੇ ਹਾਂ। ਹਾਂਜੀ
ਸੁਣੀਏ ਸ੍ਰੀ ਅੰਗਦ ਸੁਖ ਕਾਰਨ ਗਮਨੇ ਆਗੇ ਨਰਕ ਨਿਵਾਰਨ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਕਥਾ ਸੁਣਾ ਰਹੇ ਆ ਕਿ ਸੁਖ ਕਾਰਨ ਹੇ ਸੁਖ ਦੇ ਕਾਰਨ ਸੁਖ ਦੇਣ ਵਾਲੇ ਸੁਖ ਕਰ ਦੇਣ ਵਾਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨਰਕਾਂ ਦੇ ਵਿੱਚੋਂ ਕੱਢ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕਥਾ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਇਸ ਵਿਲਾਇਤ ਦੇ ਰੂਮ ਦੇਸ਼ ਨੂੰ ਚੱਲੇ।
ਰੂਮ ਵਿਲਾਇਤ ਜਹਾਂ ਮਹਾਨਾ
ਜਿੱਥੇ ਇਹ ਮਹਾਨ ਇਲਾਕਾ ਮਹਾਨ ਨਗਰ ਵੱਡਾ ਤੇ ਉਸ ਦੇਸ਼ ਵਿੱਚ ਸੱਚੇ ਪਾਤਸ਼ਾਹ ਜੀ ਚੱਲੇ।
ਪਾਤਸ਼ਾਹ ਕਾਰੂ ਤੇ ਥਾਨਾ
ਜਿੱਥੋਂ ਦਾ ਬਾਦਸ਼ਾਹ ਕਾਰੂ ਜੀ ਦਾ ਨਾਂ ਲਿਖਿਆ ਗ੍ਰੰਥਾਕਾਰ ਜੀ ਨੇ ਕਿ ਉਹਦਾ ਨਾਂ ਕਾਰੂ ਸੀ ਜਿਸ ਦੇਸ਼ ਦਾ।
ਤਹਾਂ ਜਾਏ ਦੇਖਿਓ ਪੁਰ ਭਾਰੀ
ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਭਾਈ ਬਾਲਾ ਜੀ ਤੇ ਮਰਦਾਨਾ ਜੀ ਗਏ ਤੇ ਉਥੇ ਜਾ ਕੇ ਉਹ ਦੇਖਿਆ ਬੜਾ ਭਾਰੀ ਨਗਰ
ਮਹਾਰੰਕ ਬਸ ਹੈ ਨਰ ਨਾਰੀ।
ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਏਡਾ ਵੱਡਾ ਰਾਜ ਏਡੀ ਉਪਜ ਵਾਲੀ ਉਹ ਜ਼ਮੀਨ ਤੇ ਇਲਾਕਾ ਸਭ ਸਰ ਤੇ ਉਥੋਂ ਦੇ ਲੋਕ ਵਿਚਾਰੇ ਮਹਾਂ ਕੰਗਾਲ ਮਹਾਂ ਗਰੀਬ।
ਕਿਰਤ ਕਰਤੇ ਸਭ ਦਿਵਸ ਬਿਤਾਵਤ
ਦਿਨ ਰਾਤ ਉਹ ਕਿਰਤ ਕਰਦੇ ਆ ਦਿਨ ਸਾਰਾ ਸਾਰਾ ਦਿਨ ਕਿਰਤ ਕਰਦੇ ਏਦਾਂ ਹੀ ਉਹਨਾਂ ਦਾ ਕੰਮ ਕਰਦੇ ਟਾਈਮ ਲੰਘਦਾ।
ਦਰਬ ਨ ਪਾਸ ਸਦਾ ਦੁੱਖ ਪਾਵਤ
ਜੋ ਧਨ ਪਦਾਰਥ ਹੁੰਦਾ ਰਾਜਾ ਖੋ ਲੈਂਦਾ ਉਹਨਾਂ ਕੋਲ ਧਨ ਪਦਾਰਥ ਹੈ ਨਹੀਂ ਤੇ ਸਦਾ ਦੁਖੀ ਰਹਿੰਦੇ ਨੇ ਵਿਚਾਰੇ।
ਸੰਤ ਅਤਿਥੀ ਕੀ ਸੇਵ ਨ ਕਰਈ
ਨਾ ਧਨ ਤੋਂ ਬਿਨਾਂ ਨਾ ਅੰਨ ਤੋਂ ਬਿਨਾਂ ਸੰਤਾਂ ਦੀ ਅਤਿਥੀਆਂ ਦੀ ਸੇਵਾ ਕਿੱਦਾਂ ਹੋ ਸਕਦੀ ਹੈ ਜੋ ਘਰੇ ਕੋਈ ਪਦਾਰਥ ਹੀ ਨਹੀਂ ਹੈ।
ਭੂਪ ਪ੍ਰਜਾ ਇੱਕ ਅਨੁਹਰੇ
ਤੇ ਉਹ ਰਾਜਾ ਵੀ ਉਦਾਂ ਦਾ ਉਹ ਵੀ ਨਹੀਂ ਕਰਦਾ ਸੰਤਾਂ ਦੀ ਤੇ ਅਤਿਥੀਆਂ ਦੀ ਸੇਵਾ। ਉਹਦੇ ਕੋਲ ਤੇ ਹੈ ਪਦਾਰਥ ਕੰਜੂਸ ਹੈ ਮਹਾਂ ਕੰਜੂਸ ਹੈ ਤੇ ਇਹਨਾਂ ਕੋਲ ਵਿਚਾਰਿਆਂ ਕੋਲ ਖੋ ਲਿਆ ਇਹ ਤਾਂ ਨਹੀਂ ਕਰ ਸਕਦੇ।
ਸ੍ਰੀ ਪਰਮੇਸ਼ਵਰ ਨਾਮ ਨ ਲਈ
ਇਧਰੋਂ ਤੇ ਕੰਗਾਲ ਹੈ ਹੀ ਆ ਧਨ ਨਹੀਂ ਕੋਲ ਹੈ ਅੰਨ ਰਾਜਾ ਨਹੀਂ ਰਹਿਣ ਦਿੰਦਾ ਧਨ ਰਾਜਾ ਨਹੀਂ ਰਹਿਣ ਦਿੰਦਾ ਤੇ ਪਰਮੇਸ਼ਰ ਦਾ ਨਾਮ ਵੀ ਉਹਨਾਂ ਦੇ ਕੋਲ ਨਹੀਂ ਹੈ ਇਸ ਵਾਸਤੇ ਉਧਰੋਂ ਵੀ ਉਹ ਖਾਲੀ ਨੇ।
ਦੋਹੂ ਲੋਕ ਦੁੱਖ ਪਾਵੇ ਤੇ
ਤਾਂ ਕਰਕੇ ਉਹ ਦੁਖੀ ਹੋ ਰਿਹਾ ਜੇ ਧਨ ਨਾ ਕੋਲ ਹੋਵੇ ਅੰਨ ਨਾ ਕੋਲ ਹੋਵੇ ਤੇ ਫਿਰ ਜੇ ਨਾਮ ਧਨ ਹੋਏ ਤੇ ਫਿਰ ਵੀ ਉਪਰਾਲਾ ਇਹਨਾਂ ਸਾਰੀਆਂ ਚੀਜ਼ਾਂ ਦਾ ਹੋ ਜਾਂਦਾ ਕਿਉਂਕਿ ਗੁਰਬਾਣੀ ਦਾ ਵਾਕਿਆ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਤਾਂ ਸੰਗ ਉਜਿਆਰਾ ਤੇ ਜੇ ਜਾਂ ਤਪਤ ਬਹੁ ਕਾਮ ਜੇ ਪੈਡੇ ਮਹਾਂ ਤਪਤ ਬਹੁ ਕਾਮ ਤਾਂ ਹਰ ਕੇ ਨਾਮ ਕੀ ਤੋ ਜੂ ਉਪਰ ਸ਼ਾਮ ਜੇ ਪੈਂਡ ਕੇ ਗਿਣੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਪਰੌਂਠਿਆਂ ਨੂੰ ਕਹਿੰਦੇ। ਜਿੱਥੇ ਖੇਤੀਬਾੜੀ ਵੀ ਨਹੀਂ ਹੈ ਦੁਕਾਨਾਂ ਵੀ ਨਹੀਂ ਹਨ ਉੱਥੇ ਵੀ ਇਹ ਨਾਮ ਜੇ ਜਪਿਆ ਤੇ ਇਹ ਪਰੌਂਠੇ ਬਣ ਕੇ ਇਹ ਪ੍ਰਸਾਦ ਭੋਜਨ ਬਣ ਕੇ ਅੱਗੇ ਆਏਗਾ ਛਕਣ ਵਾਸਤੇ। ਇਹ ਨਾਮ ਜਿਹੜਾ ਇਹ ਸਭ ਥਾਵਾਂ ਤੇ ਹਰ ਵੇਲੇ ਸਹਾਈ ਹੁੰਦਾ ਲੋੜਾਂ ਪੂਰੀਆਂ ਕਰਦਾ ਜਿੱਦਾਂ ਦੀ ਲੋੜ ਹੋਵੇ ਉਦਾਂ ਦੇ ਪਦਾਰਥ ਨੇ ਬਣ ਕੇ ਸਾਹਮਣੇ ਆ ਜਾਣਾ ਨਾਮ। ਤੇ ਇਹ ਲੋਕ ਵਿਚਾਰੇ ਨਾਮ ਨੂੰ ਵੀ ਨਹੀਂ ਜਾਣਦੇ, ਇਹਨਾਂ ਨੇ ਨਾਮ ਵੀ ਨਹੀਂ ਜਪਿਆ, ਨਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਤਿੰਨ ਕੋ ਸੁਖ ਦੇਣੇ ਕਹਿਤਾ।
ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮਕਾਰੀ ਸਤਿਗੁਰੂ, ਜਿਨ੍ਹਾਂ ਦਾ ਵਿਸ਼ਾਲ ਹਿਰਦਾ ਦਇਆ ਨਾਲ ਭਰਿਆ ਹੋਇਆ, ਉਹਨਾਂ ਨੂੰ ਐਸੇ ਪਾਪੀ ਲੋਕਾਂ ਨੂੰ, ਐਸੇ ਜੀਆਂ ਨੂੰ, ਉਹਨਾਂ ਨੂੰ ਸੁਖ ਦੇਣ ਵਾਸਤੇ ਸੱਚੇ ਪਾਤਸ਼ਾਹ ਦੇ ਮਨ ਵਿੱਚ ਇਹ ਉਮੰਗ, ਇਹ ਚਾਹ, ਇਹ ਤਰਸ ਆ ਗਿਆ ਹੋਇਆ।
ਪੂਰੇ ਪ੍ਰਵਿਸ਼ੇ ਬੇਦੀ ਕੁਲ ਕੀਤਾ।
ਜਿੱਥੇ ਵੀ ਗੁਰੂ ਸਾਹਿਬ ਜਾਂਦੇ ਤੋ ਜੀਆਂ ਦੇ ਭਲੇ ਵਾਸਤੇ ਹੀ ਆ, ਪਰ ਅੱਗੋਂ ਵੀ ਜੀਆਂ ਦੇ ਭਾਗ ਸਾਥ ਦੇਣ ਤੇ ਉਹਨਾਂ ਦਾ ਆਉਣ ਦਾ ਉਹ ਫਾਇਦਾ ਲੈ ਸਕਣ। ਤੇ ਸੱਚੇ ਪਾਤਸ਼ਾਹ ਉਸ ਨਗਰ ਵਿੱਚ ਗਏ।
ਕਾਰੂ ਕੇਰ ਦੁਰਗ ਜਿਹੇ ਭਾਰੀ,
ਜਿੱਥੇ ਭਾਰੀ ਕਿਲਾ ਸੀ ਕਾਰੂ ਬਾਦਸ਼ਾਹ ਦਾ, ਉਹਦੇ ਦਰਵਾਜੇ ਅੱਗੇ ਬੈਠ ਕੇ ਜਾ,
ਜਿਸ ਕੇ ਬੈਠੇ ਜਾਏ ਅਗਾਰੀ।
ਉਸ ਕਿਲੇ ਦੇ ਦਰਵਾਜੇ ਦੇ ਅੱਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਹਿ ਗਏ ਸਾਥੀਆਂ ਸਮੇਤ।
ਬ੍ਰਿੰਦ ਹੁਤੇ ਦਰ ਪਰ ਦਰਵਾਨਾ,
ਇੱਕ ਦੋ ਨਹੀਂ ਪਹਿਰੇ ਵਾਲੇ, ਬੜੇ ਕਿੰਨੇ ਸਾਰੇ ਉਹਨਾਂ ਨੇ ਪਹਿਰੇ ਵਾਲ ਤਕੜੇ ਕਰਕੇ ਅੱਗੇ ਬਿਠਾਏ ਹੋਏ ਆ।
300 ਸ੍ਰੀ ਗੁਰੂ ਬਚਨ ਬਖਾਨਾ,
ਇਸ ਵਾਸਤੇ ਬਿਠਾਏ ਹੋਏ ਆ ਉਹ ਕਿ ਉੱਥੇ ਪੈਸਾ ਬੜਾ ਜਮ੍ਹਾਂ ਕੀਤਾ ਹੋਇਆ ਤੇ ਹੋਰ ਨਾ ਕੋਈ ਰਾਜਾ ਹਮਲਾ ਕਰਕੇ ਖੋ ਕੇ ਲੈ ਜਾਵੇ, ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹਿਰੇ ਵਾਲਿਆਂ ਨੂੰ ਪੁੱਛਦੇ ਆ,
ਕੈਸੋ ਹੈ ਪਾਤਸ਼ਾਹ ਵਿਲਾਇਤ।
ਵਿਲਾਇਤ ਦਾ ਪਾਤਸ਼ਾਹ ਜਿਹੜਾ ਬਾਦਸ਼ਾਹ, ਕਿੱਦਾਂ ਦਾ ਸੁਭਾਅ ਆ ਉਹਦਾ, ਕਿੱਦਾਂ ਦਾ ਵਰਤਾਓ ਆ ਉਹਦਾ।
ਕੇਤਕ ਦੇਤ ਫਕੀਰ ਖਰਾਇਤ,
ਫਕੀਰਾਂ ਨੂੰ ਧਨ ਪਦਾਰਥ, ਭਿਖਿਆ ਕਹਿ ਸਕਦੇ ਆ, ਜੋ ਕੁਛ ਵੀ ਲੋੜ ਅਨੁਸਾਰ ਮੰਗਣ ਵਾਸਤੇ ਆਉਂਦੇ ਨੇ, ਉਹਨਾਂ ਨੂੰ ਉਹ ਦਿੰਦਾ, ਕਿੱਦਾਂ ਦੀ ਭਿਖਿਆ ਦਿੰਦਾ, ਕਿੱਦਾਂ ਮਾਨ ਸਤਿਕਾਰ ਕਰਦਾ।
ਕੈ ਸੋ ਨਿਓ ਪ੍ਰਜਾ ਕੋ ਕਰਈ,
ਵੇਖੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿੱਥੋਂ ਗੱਲ ਸ਼ੁਰੂ ਕੀਤੀ। ਆਪਾਂ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ, ਸਾਰਿਆਂ ਨੂੰ ਹੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ, ਆਪਣੇ ਪਰਿਵਾਰ ਤੋਂ ਪਹਿਲਾਂ ਅਤਿਥੀ ਜਾਂ ਸੰਤ ਸਾਧੂ ਕੋਈ ਆਵੇ, ਅਚਾਨਕ ਕੋਈ ਆਵੇ, ਤੇ ਪਹਿਲਾਂ ਉਹਨੂੰ ਭੋਜਨ ਵਗੈਰਾ ਲੋੜ ਉਹਦੀ ਪੂਰੀ ਕਰਨੀ ਹੈ, ਜਿਸ ਤਰ੍ਹਾਂ ਦੀ ਵੀ ਹੋਵੇ ਪਹਿਲਾਂ, ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਹਿਲਾਂ ਸੰਤਾਂ ਸਾਧੂਆਂ ਬਾਰੇ ਪੁੱਛ ਲਿਆ ਕਿ ਉਹਨਾਂ ਦੀ ਸੇਵਾ ਕਿੱਦਾਂ ਦੀ ਕਰਦਾ, ਜਿਹੜੀ ਸਾਨੂੰ ਵੀ ਕਰਨੀ ਚਾਹੀਦੀ ਹੈ, ਤੇ ਫਿਰ ਪੁੱਛਿਆ ਕਿ ਉਹ ਪ੍ਰਜਾ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਪ੍ਰਜਾ ਰਾਜਾ ਦਾ ਪਰਿਵਾਰ ਹੀ ਹੁੰਦਾ, ਤੇ ਆਪਣੀ ਪ੍ਰਜਾ ਦੇ ਨਾਲ ਉਹ ਕਿੱਦਾਂ ਦਾ ਵਿਵਹਾਰ ਕਰਦਾ, ਉਹਨਾਂ ਦੇ ਨਾਲ ਕਿੱਦਾਂ ਉਹ ਧਨ ਪਦਾਰਥ ਲੋੜ ਅਨੁਸਾਰ ਦਿੰਦਾ। ਰਾਜ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਇਹ ਅੰਨਦਾਤਾ ਹੁੰਦੇ ਸੀ, ਜਿਨ੍ਹਾਂ ਜਿਨ੍ਹਾਂ ਗਰੀਬਾਂ ਕੋਲ ਅੰਨ ਨਹੀਂ ਹੁੰਦਾ ਸੀ, ਰੋਟੀ ਦਾ ਸਾਧਨ ਨਹੀਂ ਹੁੰਦਾ ਸੀ, ਆਪਣੇ ਖਜ਼ਾਨੇ ਵਿੱਚੋਂ ਉਹ ਅੰਨ ਉਹਨਾਂ ਨੂੰ ਦਿੰਦੇ ਸੀ, ਉਹਨਾਂ ਦੇ ਘਰ ਚੋਰ ਵੀ ਦੇ ਆਉਂਦੇ ਸੀ, ਨੌਕਰਾਂ ਦਾ ਵੀ ਭੇਜ ਦਿੰਦੇ ਸੀ, ਆਪ ਵੀ ਰਾਜਾਪਣ ਛੱਡ ਕੇ ਚੱਕ ਕੇ ਛੱਡ ਆਉਂਦਾ ਸੀ, ਲੋੜਾਂ ਪੂਰੀਆਂ ਕਰਨੀਆਂ ਆਪਣੀ ਪ੍ਰਜਾ ਦੀਆਂ। ਤੇ ਸੱਚੇ ਪਾਤਸ਼ਾਹ ਪੁੱਛਦੇ ਆ ਕਿ ਫਿਰ ਪ੍ਰਜਾ ਦੇ ਨਾਲ ਕਿੱਦਾਂ ਦਾ ਵਿਵਹਾਰ ਕਰਦਾ ਤੁਹਾਡਾ ਰਾਜਾ।
ਕਰੁਣਾ ਕਿਤਕ ਹਿਰਦੇ ਮਹਿ ਧਰਹੀ,
ਉਹਦੇ ਹਿਰਦੇ ਵਿੱਚ ਕਿੰਨੀ ਕਿਰਪਾ ਆ, ਕਿੰਨੀ ਕੁ ਦਇਆ ਆ, ਕਿੰਨਾ ਕੁ ਉਹਦੇ ਤਰਸ ਆ ਪ੍ਰਜਾ ਵਾਸਤੇ।
ਸੋਨੇ ਦੁਰਵਾਨਨ ਗਿਰਾ ਉਚਾਰੀ,
ਦੁਰਵਾਨਾਂ ਨੂੰ, ਦੁਰਵਾਨਾਂ ਨੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਸੁਣਿਆ, ਮੈਨੂੰ ਇੱਕ ਬਚਨ ਯਾਦ ਆ ਗਿਆ, ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇੱਥੇ ਕੋਈ ਅਗਰਾਹੀ ਲਾਈ ਭੈਣੀ ਸਾਹਿਬ ਕਿ ਮੈਂ ਕੁਛ ਜ਼ਮੀਨ ਖਰੀਦਣੀ, ਕੁਛ ਨਾ ਕੁਛ ਪੈਸੇ, ਨਾਮਧਾਰੀਆਂ ਨੂੰ ਸੁਨੇਹਾ ਭੇਜੋ ਸਾਰਿਆਂ ਨੂੰ, ਤੇ ਉਹ ਥੋੜੇ ਥੋੜੇ ਜਿੰਨੇ ਦੇ ਸਕਦੇ ਨੇ ਆ ਕੇ ਦੇਣ। ਗੁਰਦਾਸਪੁਰ ਇਲਾਕੇ ਦੇ ਵੀ ਕੁਛ ਸਰੀਰ ਆਏ ਤੇ ਉਹਨਾਂ ਨੂੰ ਇਲਾਕੇ ਵਾਲਿਆਂ ਨੇ ਜਦੋਂ ਦੱਸਿਆ ਵੀ ਸੱਚੇ ਪਾਤਸ਼ਾਹ ਸਾਡੇ ਇਲਾਕੇ ਦੇ ਨੇ, ਤੇ ਇਹ ਵੀ ਅਸੀਂ ਜਿਹੜੇ ਜਿਹੜੇ ਸਾਰੇ ਦੇ ਰਹੇ ਸੀ, ਜਦੋਂ ਉਹਨਾਂ ਦਾ ਨਾਂ ਤੇ ਨਹੀਂ ਮੈਨੂੰ ਯਾਦ, ਜਦੋਂ ਉਹ ਸਾਹਮਣੇ ਆਏ ਤੇ ਸੱਚੇ ਪਾਤਸ਼ਾਹ ਉਹਨਾਂ ਦਾ ਚਿਹਰਾ ਦੇਖ ਕੇ ਤੇ ਆਖਿਆ ਕਿ ਤੁਹਾਨੂੰ ਇੰਨੇ ਪੈਸੇ ਤੁਹਾਨੂੰ ਸੇਵਾ ਲਾਈ ਆ, ਤੇ ਸੱਚੇ ਪਾਤਸ਼ਾਹ ਨੂੰ ਉਹਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਭਾਵੇਂ ਇੰਨੇ ਲਓ ਤੇ ਭਾਵੇਂ ਇਸ ਤੋਂ ਵੀ ਜ਼ਿਆਦਾ ਲਓ, ਉਹ ਪਹਿਲਾਂ ਤੁਸੀਂ ਸਾਨੂੰ ਦੇਣੇ ਆ ਤੇ ਉਹਦੇ ਵਿੱਚੋਂ ਹੀ ਅਸੀਂ ਤੁਹਾਨੂੰ ਦੇਣੇ ਆ, ਸਾਡੀ ਕਿਰਤ ਵਿੱਚ ਨਹੀਂ ਇਹ ਬਰਕਤ ਹੈ, ਸਾਡੇ ਕੋਲ ਕਮਾਈ ਦਾ ਸਾਧਨ ਨਹੀਂ ਹੈ, ਆਪ ਦੀ ਕਿਰਪਾ ਕਰੋ। ਤੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਹੁਣ ਇਸ ਵੇਲੇ ਕੁਛ ਹੈ, ਉਹਨਾਂ ਨੇ ਆਖਿਆ ਸਾਡੇ ਕੋਲ ਹੈ ਨਹੀਂ, ਪਰ ਅਸੀਂ ਕੰਮ ਕਾਰ ਸਿੱਖਿਆ ਹੋਇਆ ਤੇ ਉਹਦੇ ਨਾਲ ਮਸਾਂ ਗੁਜ਼ਾਰਾ ਚੱਲਦਾ, ਤੇ ਸਾਡੇ ਉੱਥੇ ਇੱਦਾਂ ਦੁਕਾਨਾਂ ਆ ਦੋ, ਜੇ ਆਪ ਜੀ ਜਾ ਹੋਏ ਤੇ ਸਾਨੂੰ ਜੇ ਉਹ ਮਿਲ ਜਾਣ ਤੇ ਫਿਰ ਸਾਡਾ ਚੰਗਾ ਕੰਮ ਚੱਲ ਸਕਦਾ, ਤੇ ਸੱਚੇ ਪਾਤਸ਼ਾਹ ਨੂੰ ਪੁੱਛਿਆ ਕਿੰਨੇ ਕੁ ਦੀਆਂ ਨੇ, ਤੇ ਉਹਨਾਂ ਨੇ ਮੈਨੂੰ ਯਾਦ ਨਹੀਂ 18 ਲੱਖ ਕਿਹਾ ਜਾਂ 17 ਕਿਹਾ, ਇੰਨੇ ਲੱਖ ਆਏ ਤੇ ਹੋਣਗੇ, ਉਹ ਕੋਈ 20-25 ਹਜ਼ਾਰ ਦੇਣ ਜਾਂ 1000-2000 ਦੇਣ, ਪਰ ਸਗੋਂ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਦੱਸਿਆ, ਸੱਚੇ ਪਾਤਸ਼ਾਹ ਜਿੰਨੀ ਮਰਜ਼ੀ ਸੇਵਾ ਸਾਡੇ ਕੋਲੋਂ ਲੈ ਲਓ, ਜਦੋਂ ਸੇਵਾ ਤੁਸੀਂ ਸਾਨੂੰ ਬਖਸ਼ੋਗੇ ਤੇ ਉਹ ਜੋ ਪਦਾਰਥ ਹੋਊਗਾ ਉਹਦੇ ਵਿੱਚੋਂ ਅਸੀਂ ਤੁਹਾਨੂੰ ਦੇ ਦਾਂਗੇ। ਤੇ ਸੱਚੇ ਪਾਤਸ਼ਾਹ ਨੂੰ ਸੁਰਿੰਦਰ ਸਿੰਘ ਜੀ ਲਿਖਦੇ ਸੀ ਜਿਹੜੇ ਲੋਕ ਅਗਰਾਹੀ ਦੇ ਰਹੇ ਸੀ, ਤੇ ਉਹਨਾਂ ਨੂੰ ਉਸ ਵੇਲੇ ਹੁਕਮ ਕਰਤਾ ਕਿ ਇਹਨਾਂ ਨੂੰ ਦੇ ਦਿਓ ਉਸ ਦੁਕਾਨ ਨੂੰ ਖਰੀਦਣ ਵਾਸਤੇ, ਤੇ ਉਹਨੂੰ ਕਹਿਤਾ ਜਾ ਕੇ ਖਰੀਦ ਲਓ। ਇੱਥੇ ਸਾਡੇ ਕੋਲ ਥੋੜੇ ਚਿਰ ਬਾਅਦ ਹੁਣੇ ਆ ਕੇ ਬੈਠਣਾ ਸੰਤ ਸੇਵਾ ਸਿੰਘ ਜੀ ਦੁਬਈ ਵਾਲੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਵੈਸੇ ਉਹਨਾਂ ਦੀ ਰਹਾਇਸ਼ ਜਲੰਧਰ ਹੈ, ਤੇ ਉਹਨਾਂ ਦੇ ਵੱਡੇ ਭਰਾਤਾ ਸੂਬਾ ਜੋਗਿੰਦਰ ਸਿੰਘ ਜੀ, ਇਹ 5-6 ਭਰਾ ਨੇ। ਸਰੋਵਰ ਦਾ ਜਦੋਂ ਅਗਰਾਹੀ ਚੱਲਦੀ ਸੀ ਨਾ, ਉਹਨਾਂ ਦਿਨਾਂ ਦੀ ਗੱਲ ਹੈ, ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਸੱਦਿਆ ਵੀ ਤੁਸੀਂ ਅਗਰਾਹੀ ਲਿਖਾਓ, ਕਿਸੇ ਨੇ 5000, ਕਿਸੇ ਨੇ 4000, ਕਿਸੇ ਨੇ 2, ਜਿੰਨੀ ਜਿੰਨੀ ਕਿਸੇ ਦੀ ਸਮਰੱਥਾ ਸੀਗੀ। ਤੇ ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ 20 ਅਗਰਾਹੀ ਲਾਈ, ਤੇ ਜਦੋਂ ਅਗਰਾਹੀ ਲਾਈ ਤੇ ਉਹ ਸੂਬਾ ਜੀ ਕਹਿੰਦੇ, ਜਦੋਂ ਅਗਰਾਹੀ ਲਾਈ ਨਾ ਸੂਬਾ ਜੋਗਿੰਦਰ ਸਿੰਘ ਜੀ, ਤੇ ਮੈਨੂੰ ਬੜੀ ਖੁਸ਼ੀ ਚੜੀ, ਬੜਾ ਮੈਂ ਖੁਸ਼ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਪੈਸੇ ਦੇਣੇ ਪੈਣੇ, ਹੱਸਦਾ ਕਹਿੰਦੇ, ਹਾਂ ਮੈਂ ਹੱਸਦਾ ਇਸ ਵਾਸਤੇ ਵੀ ਪਹਿਲਾਂ ਤੁਸੀਂ ਦਿਓਗੇ ਸਾਨੂੰ, ਫਿਰ ਵਿੱਚੋਂ ਦੇਵਾਂਗੇ, ਤੁਸੀਂ ਪਹਿਲਾਂ ਸਾਨੂੰ ਦਿਓਗੇ ਤੇ ਤਾਂ ਹੀ ਦੇਵਾਂਗੇ, ਤਾਂ ਆਪ ਜੀ ਕਿਰਪਾ ਕਰੋ। ਸੱਚੇ ਪਾਤਸ਼ਾਹ ਮੰਗਤਾ, ਠੀਕ ਹੈ ਤੁਸੀਂ 2 ਲੱਖ ਰੁਪਇਆ ਦੇਣਾ। ਕਹਿੰਦਾ ਸਤਿਬਰਨ ਸੱਚੇ ਪਾਤਸ਼ਾਹ ਜੀ, ਜਦੋਂ ਆਪ ਜੀ ਕਿਰਪਾ ਕਰੋਗੇ ਉਦੋਂ ਹੀ ਦੇ ਦਾਂਗੇ। 6 ਭਰਾ ਸੀ, ਸਾਰਿਆਂ ਨੂੰ ਜਾ ਕੇ ਆਖਿਆ ਸੱਚੇ ਪਾਤਸ਼ਾਹ ਦਾ ਆਹ ਹੁਕਮ ਆ। ਇਹ ਸੇਵਾ ਸਿੰਘ ਜੀ ਦੁਬਈ ਰਹਿੰਦੇ ਸੀ, ਇਹਨਾਂ ਦੇ ਇੱਕ ਭਰਾ ਹੋਰ ਵੀ ਛੋਟੇ, ਉਹਨਾਂ ਦਾ ਵੱਖਰਾ ਕਾਰਖਾਨਾ ਸੀ ਕਾਰਾਂ ਠੀਕ ਕਰਨ ਦਾ, ਇਹਨਾਂ ਦਾ ਵੱਖਰਾ ਸੀ। ਤੇ ਇਹਨਾਂ ਨੂੰ ਜਦੋਂ ਆਖਿਆ ਤੇ ਇਹਨਾਂ ਨੇ ਆਖਿਆ ਕੋਈ ਨੀ, ਜਦੋਂ ਸਿਰਪਾ ਕਿਰਪਾ ਕਰਨਗੇ ਭੇਜ ਦਿਆਂਗੇ। ਕੋਈ ਅਮੀਰ ਚੰਗਾ ਲੈਲਾਟ ਹੋਏਗਾ ਪੈਸੇ ਵਾਲਾ, ਉਹਦੀ ਕਾਰ ਬੜੀ ਵਧੀਆ ਸੀ, ਉਹ ਕਿਤੇ ਘਰੋਂ ਵਿਚਾਰਾ ਤੁਰਿਆ ਤੇ ਉਹ 2-3 ਵਾਰੀ ਖਰਾਬ ਰਾਹ ਚ ਹੋ ਗਈ, ਤੇ ਜਦੋਂ ਇਹਨਾਂ ਦੀ ਦੁਕਾਨ ਦੇ ਕੋਲ ਪਹੁੰਚਿਆ ਜਿੱਥੇ ਇਹ ਕਾਰਾਂ ਠੀਕ ਕਰਦੇ ਸੀ, ਉਦੋਂ ਤੱਕ ਉਹਦਾ ਮਨ ਅੱਕ ਗਿਆ। ਤੇ ਉਹ ਉੱਥੇ ਇਹਨਾਂ ਦੇ ਕੋਲ ਖੜੀ ਕਰਕੇ ਨਾ, ਤੇ ਉਹਨਾਂ ਨੂੰ ਕਹਿੰਦਾ, ਮੈਨੂੰ ਸਵੇਰ ਦਾ ਬੜਾ ਪਰੇਸ਼ਾਨ ਕਰਨੀ ਪਈ ਆ, ਤੇ ਤੁਸੀਂ ਕਿਰਪਾ ਕਰਕੇ ਇਹਨੂੰ ਠੀਕ ਕਰ ਦਿਓ। ਤੇ ਉਹਨਾਂ ਨੇ ਪੁੱਛਿਆ, ਤੁਸੀਂ ਇਹ ਕਾਰ ਵੇਚਣੀ ਆ? ਕਹਿੰਦਾ, ਮੈਂ ਇਹਨੂੰ ਗਲੋਂ ਲਾਉਣ ਨੂੰ ਤਿਆਰ ਹਾਂ ਹੁਣੇ ਉਸੇ ਵੇਲੇ। ਤੇ ਉਹਨਾਂ ਨੇ ਫਿਰ ਪੁੱਛਿਆ ਵੀ ਕਿੰਨੇ ਕੁ ਪੈਸੇ ਲੈਣੇ, ਹੈ ਤੇ ਕਾਫੀ ਮਹਿੰਗੀ ਸੀ। ਤੇ ਉਹਨਾਂ ਨੇ ਕਿਹਾ, ਕੋਈ ਮੈਨੂੰ 40-50 ਹਜ਼ਾਰ ਦੇ ਦੇ, ਤੇ ਮੈਂ ਉਹਨੇ ਦੀ ਲੱਭ ਨਹੀਂ ਗਲੋਂ। ਉਹਨਾਂ ਨੇ ਆਖਿਆ, ਸਾਡੇ ਕੋਲੋਂ ਚੱਕੋ। ਉਹਨੇ ਕੁ ਪੈਸੇ ਦੇ ਕੇ ਤੇ ਉਹ ਕਾਰ ਉਹਦੇ ਕੋਲ ਲੈ ਲਈ। ਨੁਕਸਾ ਕੋਈ ਖਾਸ ਨਹੀਂ ਹੈਗਾ ਸੀ, ਕਾਰੀਗਰ ਸੀ ਉਹ, ਨੁਕਸਾ ਉਹਨਾਂ ਨੇ ਚਾਬੀਆਂ ਨਾਲ ਖੋਲਿਆ ਤੇ ਉਹਨੂੰ ਠੀਕ ਠੂਕ ਕਰ ਲਿਆ, ਪੈਸੇ ਦਾ ਖਰਚਾ ਨਹੀਂ ਸੀ ਕੋਈ, ਉਹ ਠੀਕ ਹੋ ਗਈ। ਅਗਲੇ ਦਿਨ ਗਾਹਕ ਆਇਆ ਤੇ ਉਹ 4 ਲੱਖ ਦੀ ਵਿਕ ਗਈ। ਤੇ 4 ਲੱਖ ਚੋਂ 2 ਲੱਖ ਇੱਥੇ ਭੇਜ ਦਿੱਤਾ ਸੱਚੇ ਪਾਤਸ਼ਾਹ ਨੂੰ। ਪਾਤਸ਼ਾਹ ਪੁੱਛਿਆ, ਬੜੀ ਛੇਤੀ ਦੇਤੇ ਆ? ਤੇ ਉਹ ਸੂਬਾ ਜੀ ਅਰਜ ਕਰਦੇ ਆ, ਜੋਗਿੰਦਰ ਸਿੰਘ ਜੀ, ਸੱਚੇ ਪਾਤਸ਼ਾਹ ਤੁਹਾਡੇ ਦਿੱਤੇ ਚ ਦੇਣੇ ਸੀ, ਤੁਸੀਂ ਛੇਤੀ ਦੇਤੇ, ਇੱਥੇ ਤੁਹਾਨੂੰ ਛੇਤੀ ਲਿਆ ਦਿੱਤੇ ਆ। ਇੱਥੇ 2 ਨੰਬਰ ਕੋਠੀ ਵਿੱਚ ਸੱਚੇ ਪਾਤਸ਼ਾਹ ਬੈਠੇ ਹੋਏ ਸੀ, ਉਦੋਂ ਵਜ਼ੀਰ ਹੁੰਦਾ ਸੀ ਸੇਵਕ ਸੱਚੇ ਪਾਤਸ਼ਾਹ ਜੀ ਨਾਲ। ਕੁਦਰਤ ਸਬੱਬ ਨਾਲ ਮੈਂ ਵੀ ਪਾਤਸ਼ਾਹ ਦੇ ਕੋਲ ਬੈਠਾ ਸੀ। ਸੰਤ ਦਿਆਲ ਸਿੰਘ ਜੀ ਹੁਣੀ ਆਏ ਤੇ ਉਹਨਾਂ ਨੇ ਆ ਕੇ ਅਰਜ ਕੀਤੀ, ਸੱਚੇ ਪਾਤਸ਼ਾਹ ਕੋਈ ਰਘਵੀਰ ਸਿੰਘ ਨਾਂ ਦਾ ਸਿੱਖ ਆ, ਮੈਂ ਤੇ ਵੇਖਿਆ ਨੀ ਬਾਹਰ, ਮੈਂ ਅੰਦਰ ਹੀ ਬੈਠਾ ਸੀ, ਤੇ ਉਹਨੂੰ 7 ਲੱਖ ਰੁਪਇਆ ਚਾਹੀਦਾ। ਤੇ ਸੱਚੇ ਪਾਤਸ਼ਾਹ ਜੀ ਰਿਸ਼ਪਾਲ ਸੇਵਕ ਨੂੰ ਯਾਦ ਕੀਤਾ ਤੇ ਵਜ਼ੀਰ ਸਿੰਘ ਬੁਲਾ ਕੇ ਲਿਆਇਆ। ਜਦੋਂ ਬੁਲਾ ਕੇ ਲਿਆਂਦਾ ਤੇ ਸੱਚੇ ਪਾਤਸ਼ਾਹ ਉਹਨੂੰ ਕਹਿੰਦੇ ਵੀ ਇਹਨੂੰ ਆਪਾਂ ਨੇ 7 ਲੱਖ ਦੇਣਾ ਰਘਵੀਰ ਸਿੰਘ ਨੂੰ। ਤੇ ਭਾਜੀ ਨੇ ਰਿਸ਼ਪਾਲ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਇੰਨੇ ਤੇ ਇਸ ਵੇਲੇ ਕੋਲ ਨਹੀਂ ਹੈਗੇ। ਤੇ ਸੱਚੇ ਪਾਤਸ਼ਾਹ ਕਹਿੰਦੇ, ਆਪਾਂ ਦੇਣੇ ਤੇ ਹੈਗੇ, ਇਹਨੂੰ ਦੇਣੇ ਜ਼ਰੂਰ ਹੈ। ਤੇ ਉਹ ਭਾਜੀ ਰਿਸ਼ਪਾਲ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਜਦੋਂ ਰਜਾ ਹੋਏਗੀ, ਜਦੋਂ ਕਿਰਪਾ ਹੋਏਗੀ ਫਿਰ ਆਪਾਂ ਦੇ ਦਿਆਂਗੇ। ਹਾਲੇ ਉੱਥੇ ਹੀ ਬੈਠੇ ਆ, ਬਾਹਰੋਂ ਇੱਕ ਸਰੀਰ ਹੋਰ ਆਇਆ ਜਿਹਨੂੰ ਪਹਿਲਾਂ ਮੈਂ ਵੇਖਿਆ ਨਹੀਂ ਸੀ, ਉਹਦਾ ਨਾਮ ਦੀ ਸੰਗਤ ਨੂੰ ਅਸੀਂ ਆਮ ਦੇਖਦੇ ਹਾਂ, ਨਾ ਤੋਂ ਭਾਵੇਂ ਨਾ ਜਾਣੂ ਹੋਈਏ, ਚਿਹਰੇ ਮੋਹਰੇ ਤੋਂ ਜਾਣਦੇ ਹੁੰਦੇ ਇੱਕ ਦੂਜੇ ਨੂੰ, ਪਰ ਉਹ ਆਇਆ ਤੇ ਉਹਨੂੰ ਪਹਿਲਾਂ ਮੈਂ ਕਦੀ ਵੇਖਿਆ ਨਹੀਂ ਹੋਇਆ ਸੀ। ਰੁਮਾਲੀ ਵਿੱਚ ਪੈਸੇ ਵੀ ਲੇਟੇ ਹੋਇਆ ਤੇ ਪਾਤਸ਼ਾਹ ਜੀ ਨੂੰ ਉਹਨੇ ਅੱਗੇ ਮੱਥਾ ਟੇਕ ਦਿੱਤੇ। ਤੇ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮੱਥਾ ਟੇਕੇ, ਲਓ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅਮਾਨਤ। ਸੱਚੇ ਪਾਤਸ਼ਾਹ ਪੁੱਛਦੇ ਕਿੰਨੇ ਆ? ਕਹਿੰਦੇ 7 ਲੱਖ ਆ। ਸੱਦੋ ਦਿਆਲ ਸਿੰਘ ਨੂੰ, ਉਸੇ ਵੇਲੇ ਦਿਆਲ ਸਿੰਘ ਨੂੰ ਸੱਦਿਆ ਤੇ ਉਹਨੂੰ ਆਖਿਆ, ਲਓ ਆ ਉਹਨਾਂ ਨੂੰ ਹੁਣੇ ਦੇ ਦਿਓ। ਰਘਵੀਰ ਸਿੰਘ ਕੌਣ ਸੀ, ਮੈਂ ਉਹਦੀ ਸ਼ਕਲ ਨਹੀਂ ਦੇਖੀ, ਦਰਸ਼ਨ ਨਹੀਂ ਕੀਤਾ, ਪਰ ਸੱਚੇ ਪਾਤਸ਼ਾਹ ਦੇ ਦਿੱਤੇ ਸਤਿਗੁਰੂ ਜੀ। ਇਸ ਤੋਂ ਬਾਅਦ ਇਹ ਨੇਤਲਿਆਂ ਤੋਂ ਬਾਅਦ ਦੀ ਗੱਲ ਹੈ, ਨੇਤਲਿਆਂ ਤੋਂ ਬਾਅਦ ਸੱਚੇ ਪਾਤਸ਼ਾਹ ਫਿਰ 2 ਬਿਰਧਸ਼ਾਲਾ ਵਿੱਚ ਗਏ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਦੇ ਇੱਕ ਸੇਵਕ ਸੀ, ਬਜ਼ੁਰਗ ਸੀ, ਸੇਵਾ ਕਰਦੇ ਰਹੇ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਜ਼ਰੂਰ ਮਿਲਦੇ ਸੀ, ਥੋੜ੍ਹੇ ਚਿਰ ਬਹਿੰਦੇ ਵੀ ਹੁੰਦੇ ਸੀ ਉਹਨਾਂ ਦੇ ਕੋਲ, ਤੇ ਜਦੋਂ ਉਹਨਾਂ ਦੇ ਕੋਲ ਬੈਠੇ ਸੱਚੇ ਪਾਤਸ਼ਾਹ ਜੀ ਆਪ ਜਿਵੇਂ ਰਜ਼ਾ ਹੁੰਦੀ, ਆਖਿਆ ਮੈਨੂੰ ਕੋਈ ਸੇਵਾ ਦੱਸੋ। ਕੁਦਰਤ ਰੱਬ ਦੀ ਇਸ ਤਰ੍ਹਾਂ ਦੀ ਹੋਈ ਗਈ, ਉਹਨੇ ਆਖਿਆ ਸੱਚੇ ਪਾਤਸ਼ਾਹ 2 ਕਿਲੋ ਗਿਰੀਆਂ ਜੇ ਦੇ ਦਿਆ ਕਰੋ ਤੇ ਥੋੜ੍ਹੀ ਜਿਹੀ ਜਨਿਤ ਜੀਵਨ ਤਾਂ ਥੋੜ੍ਹੀ ਜਿਹੀ ਤਾਕਤ ਬਣੀ ਰਹੇ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਇਸ ਵੇਲੇ ਕੋਲ ਤੇ ਹੈ ਨਹੀਂ, ਜਦੋਂ ਗੁਰੂ ਦਊਗਾ ਤੇ ਦੇ ਦਿਆਂਗੇ। ਉਥੋਂ ਬਿਰਜਸ਼ਾਲਾ ਦੇ ਦਰਸ਼ਨ ਦੇ ਕੇ ਜਦੋਂ ਮੋਹਨ ਦੇ ਘਰ ਕੋਲ ਆਏ ਨਾ, ਲੰਗਰ ਵੱਲੋਂ ਜਾਣਾ ਸੀ, ਤੇ ਉਹ ਸੰਤਾਂ ਦੇ ਸੰਤ ਪੂਰਨ ਸਿੰਘ ਜੀ ਉਹਨਾਂ ਨੂੰ ਦਰਸ਼ਨ ਦੇ ਕੇ ਜਦੋਂ ਲੰਗਰ ਵੱਲੋਂ ਜਾਣ ਲੱਗੇ ਤੇ ਉਦੋਂ ਹੀ ਕਿਸੇ ਨੇ ਲਿਆ ਕੇ ਨਾ 2 ਕਿਲੋ ਗਿਰੀਆਂ ਮੱਥਾ ਟੇਕਤੀਆਂ ਗੱਡੀ ਦੇ ਅੱਗੇ ਉੱਥੇ। ਤੇ ਪਾਤਸ਼ਾਹ ਹੀ ਪੁੱਛਦੇ ਕੀ ਇਹ, ਕਹਿੰਦੇ ਬਦਾਮ ਦੀਆਂ ਗਿਰੀਆਂ। ਉਦੋਂ ਹੀ ਫਿਰ ਭੇਜਿਆ ਕਿ ਉੱਥੇ ਦੇ ਕੇ ਆਓ ਬਿਰਜਸ਼ਾਲਾ ਵਿੱਚ ਉਹਨੂੰ। ਮੇਰੇ ਕਹਿਣ ਦਾ ਮਤਲਬ, ਸਤਿਗੁਰੂ ਜਦੋਂ ਚਾਹੇ ਜੋ ਚਿੱਤਵੇ ਉਹ ਮਿਲਦਾ, ਤੇ ਸਤਿਗੁਰੂ ਜਿਹਦੇ ਤੇ ਰਜਾ ਹੋਵੇ ਉਹਨੂੰ ਦਿੰਦਾ ਵੀ ਆ। ਸਤਿਗੁਰੂ ਸਤਿਗੁਰੂ ਹੋਏ ਦਇਆਲ ਤਾਂ ਸਭ ਦਾ ਪੂਜੀ ਹੈ। ਮੈਂ ਗੱਲ ਕਰ ਰਿਹਾ ਸੀ ਇਹ ਕਾਰੂ ਬਾਦਸ਼ਾਹ ਨੂੰ ਉਹਨਾਂ ਦੇ ਜਿਹੜੇ ਅੱਗੇ ਪਹਿਰੇ ਵਾਲੇ ਆ ਪੁੱਛ ਰਹੇ ਆ ਕਿ ਉਹ ਜਿਹੜਾ ਤੁਹਾਡਾ ਬਾਦਸ਼ਾਹ ਉਹ ਪ੍ਰਜਾ ਨੂੰ ਧਨ ਪਦਾਰਥ ਦਿੰਦਾ, ਉਹਨਾਂ ਤੇ ਤਰਸ ਕਰਦਾ, ਉਹਨਾਂ ਦਾ ਵਿਵਹਾਰ ਕਿੱਦਾਂ ਦਾ ਕਰਦਾ?
ਅਤ ਪ੍ਰਜਾ ਇਨਕੀਨ ਦੁਖਾਰੀ।
ਇੰਨਾ ਵਧੀਆ ਰਾਜਾ ਨੇ, ਸਿਖਰਸਤ ਰਾਜਾ ਸੀ, ਕੰਜੂਸ ਸੀ, ਲੋਭੀ ਸੀ, ਲਾਲਚੀ ਸੀ, ਤੇ ਉਹ ਸਾਰਾ ਕੁਛ ਲੁਕੋ ਲੁਕੋ ਕੇ ਰੱਖੀ ਜਾਂਦਾ ਸੀ।
ਕਾਰੂ ਅਤ ਜ਼ੁਲਮੀ ਪਾਤਸ਼ਾਹ।
ਤੇ ਉਹਨਾਂ ਨੇ ਆਖਿਆ ਜੀ ਇਹ ਅਤ ਜ਼ੁਲਮੀ ਹੈ ਤੇ ਬਾਦਸ਼ਾਹ, ਪਰ ਜ਼ੁਲਮੀ ਬੜਾ ਆ।
ਕਿਰਪਨ ਵਿਸਾਲ ਰਹਿ ਧਨ ਚਾਹ।
ਧਨ ਦੀ ਚਾਹ ਬੜੀ ਹੈ, ਇਹਨੂੰ ਤੇ ਵੱਡਾ ਕੰਜੂਸ ਹੈ।
ਰੰਚਕ ਦਾਨ ਕਿਸੂ ਨਾ ਦੇਈ।
ਇੱਕ ਰੰਚ ਮਾਤਰ ਵੀ ਕਿਸੇ ਨੂੰ, ਇੱਕ ਪਾਈ ਇੱਕ ਪੈਸਾ ਤੱਕ ਨਹੀਂ ਕਿਸੇ ਨੂੰ ਦਿੰਦਾ।
ਪਰਜਾ ਸਰਬ ਲੂਟ ਇਨ ਲਈ।
ਤੇ ਇਲਾਕੇ ਦੀ ਸਾਰੀ ਪਰਜਾ ਜਿਹੜੀ ਆ ਉਹ ਹਰ ਤਰੀਕੇ ਦੇ ਨਾਲ ਧਨ ਲੁੱਟ ਲਿਆ, ਉਹਨਾਂ ਕੋ ਖੋਹ ਲਿਆ ਜੋ ਪਦਾਰਥ ਸੀ।
ਇਸ ਕੋ ਭਰਾਤ ਹਰੂ ਨਾ ਜੋ।
ਇਹਦਾ ਭਰਾਤ ਜਿਹੜਾ ਨਾ,
ਦਰਬ ਗੰਜ 40 ਕੇਸੋ।
ਉਹਨੇ ਧਨ ਜੋੜ ਜੋੜ ਕੇ 40 ਗੰਜ ਉਹਨੇ ਇਕੱਠਾ ਕਰ ਲਿਆ ਧਨ, ਤੇ ਉਹਦੇ ਰੀਸੇ ਇਹ ਉਹਦੇ ਨਾਲੋਂ ਵੱਧ ਜੋੜਨਾ ਚਾਹੁੰਦਾ ਆ।
ਇਨ ਕਿੰਨੇ 45 ਗੰਜ।
ਤੇ ਇਹਨੇ ਇਸ ਚੜੀ ਵਿਚ ਆ ਕੇ, ਇਸ ਤਿੜ ਵਿਚ ਆ ਕੇ, ਤੇ ਗਰੀਬਾਂ ਕੋਲੋਂ ਇਲਾਕੇ ਵਿਚ ਸਭ ਥਾਂ ਤੋਂ ਧਨ ਖੋਹ ਕੇ ਇਕੱਠਾ ਕਰਕੇ, ਤੇ 5 ਗੰਜ ਉਹਦੇ ਨੂੰ ਵੱਧ ਕਰ ਲਿਆ, 45 ਗੰਜ ਧਨ ਇਕੱਠਾ ਕਰਕੇ ਜੋੜ ਲਿਆ।
ਸਰਬ ਵਿਲਾਇਤ ਮਾਇਆ ਸੰਜ।
ਵਿਲਾਇਤ ਦੀ ਸਾਰੀ ਮਾਇਆ ਇਕੱਠੀ ਕਰਕੇ।
ਦੋਹਰਾ ਦਾਦ ਪੁਕਾਰ ਨਾ ਸੁਨੇ ਕਛ ਲੇਵਹ ਧਨ ਖੁਸਵਾਏ।
ਤੇ ਫਿਰ ਦਾਦ ਫਰਿਆਦ ਅਰਜ ਬੇਨਤੀ ਕਿਸੇ ਦੀ ਨਹੀਂ ਸੁਣਦਾ, ਜਿੱਥੇ ਪਤਾ ਲੱਗਦਾ ਉੱਥੇ ਬਸ ਧਨ ਖੋਹ ਲਿਆਉਂਦਾ।
ਦਇਆਹੀਨ ਦੁੱਖ ਦੇ ਸਭ ਮਾਨਤ ਬਾਤ ਨਕਾਏ।
ਦਇਆ ਤੇ ਇਹਦੇ ਨੇੜੇ ਤੇੜੇ ਨਹੀਂ ਹੈ, ਦੁੱਖ ਦਿੰਦਾ ਸਭ ਨੂੰ, ਕਿਸੇ ਦੀ ਗੱਲ ਨਹੀਂ ਮੰਨਦਾ।
ਚੌਪਈ ਦੇਸ਼ ਵਿਲਾਇਤ ਸਗਰੇ ਲੋਕਾ।
ਵਿਲਾਇਤ ਦੇਸ਼ ਦੇ ਸਾਰੇ ਲੋਕੀ ਜਿੰਨੇ ਵੀ ਹੈ ਪ੍ਰਜਾ ਦੀ,
ਰਹਿ ਦੁਖੀ ਨਿਤ ਉਰ ਧਰ ਉਰ ਸੋਕਾ।
ਹਰ ਵੇਲੇ ਹਿਰਦੇ ਵਿਚ ਸੋਕ ਬਣਿਆ ਰਹਿੰਦਾ, ਹਰ ਵੇਲੇ ਦੁਖੀ ਹੁੰਦੇ ਰਹਿੰਦੇ, ਕਿਉਂਕਿ ਪੈਸੇ ਤੋਂ ਬਿਨਾ, ਮਾਇਆ ਤੋਂ ਬਿਨਾ, ਧਨ ਤੋਂ ਬਿਨਾ ਜੀਵਨ ਦੀਆਂ ਲੋੜਾਂ ਨਹੀਂ ਚੱਲ ਸਕਦੀਆਂ, ਇਹ ਪੂਰੀਆਂ ਨਹੀਂ ਹੋ ਸਕਦੀਆਂ। ਕੱਪੜਾ ਲੀੜਾ ਵੀ ਚਾਹੀਦਾ, ਦਵਾ ਦਾਰੂ ਵੀ ਚਾਹੀਦਾ, ਧਨ ਪਦਾਰਥ ਵੀ ਚਾਹੀਦਾ, ਬੜੀਆਂ ਲੋੜਾਂ ਨੇ ਜਿਹੜੀਆਂ ਇਹ ਮਾਇਆ ਧਨ ਦੇ ਨਾਲ ਪੂਰੀਆਂ ਹੋਣੀਆਂ ਨੇ। ਕਈਆਂ ਇਲਾਕਿਆਂ ਦੇ ਅੱਜ ਵੀ ਇੱਦਾਂ ਦੇ ਆਗੂ ਹੈਗੇ ਨੇ ਜਿਹੜੇ ਇਕੱਠਾ ਕਰ ਕਰਕੇ ਜਿੱਥੋਂ ਵੀ ਮਿਲਦਾ ਤੇ ਉਹ ਵਿਦੇਸ਼ਾਂ ਨੂੰ ਸੁੱਟੀ ਜਾਂਦੇ ਨੇ। ਇਹ ਨਹੀਂ ਵੀ ਚਲੋ ਆਪਣੇ ਜਿਹੜੇ ਸਾਡੇ ਸੰਪਰਕ ਵਿੱਚ ਸੇਵਾ ਕਰ ਰਹੇ ਨੇ, ਕੰਮ ਕਰ ਰਹੇ ਨੇ, ਉਹਨਾਂ ਨੂੰ ਦਿੱਤਾ ਜਾਏ ਜਾਂ ਪਰਿਵਾਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਜਾਂ ਗਰੀਬਾਂ ਨੂੰ ਦੇ ਦਿੱਤਾ ਜਾਵੇ। ਇੱਕ ਵਾਰੀ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਗਿਆਨ ਦਿੰਦੇ ਆ, ਇਹ ਕਿਰਪਾ ਕਰਦੇ ਆ। ਬੈਂਕੋਕ ਵਿੱਚ, ਥਾਈਲੈਂਡ ਵਿੱਚ ਸੱਚੇ ਪਾਤਸ਼ਾਹ ਕਿਰਪਾ ਕੀਤੀ ਉਹਨਾਂ ਲੋਕਾਂ ਨੂੰ, ਨਾਮਧਾਰੀ ਜਗਤ ਨੂੰ ਕਹਿ ਸਕਦੇ ਆ ਕਿ ਸੱਚੇ ਪਾਤਸ਼ਾਹ ਹੁਕਮ ਕੀਤਾ ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ ਤੇ ਉਹਦੇ ਵਿੱਚੋਂ ਤੁਸੀਂ ਦਾਨ ਕਰਿਆ ਕਰੋ। ਦਾਨ ਕਰਨ ਤੇ ਧਨ ਘਟਦਾ ਨਹੀਂ ਹੈ, ਧਨ ਕੁਚਾਲ ਚੱਲਣ ਤੇ ਘਟਦਾ। ਤੇ ਤੁਸੀਂ ਕਿਸੇ ਗਰੀਬ ਨੂੰ ਬੱਕਰੀ ਲੈ ਰਹੇ ਹੋ, ਉਹਦੇ ਬੱਚੇ ਬੱਕਰੀ ਦਾ ਦੁੱਧ ਪੀਣਗੇ, ਦੁੱਧ ਤੇ ਉਹ ਬੱਕਰੀ ਦਾ ਪੀਣਗੇ, ਪਰ ਉਹ ਅਸੀਸਾਂ ਤੁਹਾਨੂੰ ਦੇਣਗੇ ਜਿਹਨੇ ਉਹ ਬੱਕਰੀ ਲੈ ਕੇ ਦਿੱਤੀ ਆ। ਅਸੀਸਾਂ ਕਿੱਡੀ ਵੱਡੀ ਅਸੀਸ ਹੁੰਦੀ ਆ ਜਿਹੜੀ ਹਰ ਵੇਲੇ ਸਹਾਇਤਾ ਕਰਦੀ ਰਹਿੰਦੀ ਆ, ਤਨ ਨੂੰ ਵੀ ਅਰੋਗ ਰੱਖਦੀ ਆ, ਮਨ ਨੂੰ ਵੀ ਅਰੋਗ ਰੱਖਦੀ ਆ, ਤੇ ਕਮੀ ਵੀ ਦੁਨੀਆਂ ਦੇ ਵਿੱਚ ਬਰਕਤ ਵੀ ਬਣਾਈ ਰੱਖਦੀ ਆ, ਤੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਣ ਦਿੰਦੀ। ਅਸੀਸ ਇਹ ਚੀਜ਼ ਆ, ਗਰੀਬ ਦੀ ਅਸੀਸ, ਕਿਸੇ ਸਾਧੂ ਦੀ ਅਸੀਸ, ਗੁਰੂ ਪੀਰ ਦੀ, ਮਾਤਾ ਪਿਤਾ ਦੀ ਅਸੀਸ ਬਾਰੇ ਅੱਜ ਕੱਲ੍ਹ ਨਹੀਂ ਲੋਕ ਜਾਣਦੇ। ਅੱਜ ਕੱਲ੍ਹ ਲੋਕਾਂ ਨੂੰ ਲੋੜ ਨਹੀਂ ਰਹੀ, ਕਿਉਂਕਿ ਹੁਣ ਧਨ ਪਦਾਰਥ ਵੈਸੇ ਹੀ ਬਥੇਰਾ ਹੋ ਗਿਆ ਹੋਇਆ, ਪਰ ਇਹਦੀ ਹਰ ਵੇਲੇ ਲੋੜ ਆ। ਧਨ ਹੋਵੇ ਤਾਂ ਵੀ, ਸਾਰੇ ਸੁੱਖ ਹੋਣ ਤਾਂ ਵੀ ਅਸੀਸ ਦੀ ਲੋੜ ਹੈ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ, ਕਿਸੇ ਨੂੰ ਝੁੱਗੀ ਬਣਾ ਦੋਗੇ, ਘਰ ਬਣਾ ਦੋਗੇ, ਉਹਦੇ ਬੱਚੇ ਤੁਹਾਨੂੰ ਅਸੀਸਾਂ ਦੇਣਗੇ। ਕਿਸੇ ਗਰੀਬ ਨੂੰ ਦਵਾ ਦਾਰੂ ਲੈ ਦੋਗੇ, ਕੱਪੜਾ ਲੀੜਾ ਲੈ ਦੋਗੇ। ਲੋੜਵੰਦ ਨੂੰ ਸਤਿਗੁਰੂ ਰਾਮ ਸਿੰਘ ਜੀ ਲਿਖਿਆ, ਲੋੜਵੰਦ ਨੂੰ ਜੋੜਾ ਕੱਪੜਾ ਦੇਣਾ, ਜੇ ਪੈਰੀ ਪਾਉਣ ਵਾਲੇ ਜੋੜੇ ਦੀ ਲੋੜ ਆ ਤੇ ਉਹ ਲੈ ਕੇ ਦੇ ਦੇਣਾ, ਜੇ ਉਹਦੇ ਗਲ ਦੇ ਕੱਪੜੇ ਮਾੜੇ ਨੇ ਤੇ ਉਹ ਲੈ ਕੇ ਦੇ ਦੇਣੇ, ਜਿਹਨਾਂ ਕੋਲ ਧਨ ਪਦਾਰਥ ਹੈਗਾ। ਦਾਨ, ਸੇਵਾ, ਪਰਉਪਕਾਰ, ਤੇਰੇ ਜਨ ਪਰਉਪਕਾਰੀ ਆਏ। ਜੇ ਤੁਸੀਂ ਮੇਰੇ ਆ, ਮੇਰਾ ਕਹਿਣਾ ਮੰਨਦੇ ਆ, ਤੇ ਇਹ ਤੁਹਾਡਾ ਪਹਿਲਾ ਕਰਮ ਹੈ, ਗੁਰਮੁਖ ਨਾਮ ਦਾਨ ਇਸ਼ਨਾਨ। ਹਰ ਰੋਜ਼ ਸਤਿਗੁਰੂ ਅਜੀਤ ਸਿੰਘ ਜੀ ਚੇਤਾ ਕਰਾਉਂਦੇ ਹੁੰਦੇ ਸੀ ਕਿ ਹਰ ਰੋਜ਼ ਦਾਨ ਕਰਿਆ ਕਰੋ, ਭਾਵੇਂ ਥੋੜਾ ਤੇ ਭਾਵੇਂ ਬਹੁਤਾ, ਪਰ ਜ਼ਰੂਰ ਕਰਿਆ ਕਰੋ। ਅੱਗੇ ਲੋਕੀ ਜਿਹੜੇ ਪੁਰਾਣੇ ਲੋਕ ਸੀ, ਉਹਨਾਂ ਦਾ ਇਹ ਨਿਯਮ ਹੁੰਦਾ ਸੀ ਕਿ ਜਿੰਨਾ ਚਿਰ ਕੁਛ ਦਾਨ ਨਹੀਂ ਕਰ ਲਿਆ, ਉਹਨਾਂ ਚਿਰ ਰੋਟੀ ਨਹੀਂ ਸੀ ਉਹ ਮੂੰਹ ਚ ਪਾਉਂਦੇ, ਅੰਜਲ ਮੂੰਹ ਚ ਨਹੀਂ ਸੀ ਪਾਉਂਦੇ, ਭਾਵੇਂ ਥੋੜਾ ਤੇ ਭਾਵੇਂ ਬਹੁਤਾ, ਉਹ ਜ਼ਰੂਰ ਦਾਨ ਕਰਕੇ ਤੇ ਫਿਰ ਅੰਜਲ ਮੂੰਹ ਚ ਪਾਉਂਦੇ ਸੀ, ਪ੍ਰਣ ਸੀ ਉਹਨਾਂ ਦਾ। ਹੁਣ ਵੀ ਸਾਨੂੰ ਸਾਰਿਆਂ ਨੂੰ ਦਾਨ ਜ਼ਰੂਰ ਕਰਨਾ ਚਾਹੀਦਾ। ਦਾਨ ਦਾ ਅੱਜ ਆਪਣੇ ਹੱਥ ਕੀਤੇ ਹੋਏ ਦਾਨ ਦਾ ਜਿਹੜਾ ਸੁੱਖ ਆ, ਉਹਦੀ ਜਿਹੜੀ ਬਰਕਤ ਆ, ਇਹ ਕਦੀ ਨਹੀਂ ਮੁੱਕਦੀ, ਇਹ ਸਦਾ ਵਾਸਤੇ ਸੁਖੀ ਰੱਖਦੀ ਹੈ, ਲੋੜਾਂ ਪੂਰੀਆਂ ਕਰਦੀ ਰਹਿੰਦੀ ਹੈ, ਸਾਡੀਆਂ ਲੋੜਾਂ। ਤੇ ਆਪਣੇ ਵਾਸਤੇ ਦੱਦਾ ਦੋਸ ਨਾ ਦੀਜੇ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਣਾ। ਜੋ ਕੀਤਾ ਮਿਲਣਾ ਤੇ ਉਹ, ਹੋਰ ਕਿਸੇ ਨੂੰ ਦੋਸ ਦੇਣ ਦੀ ਲੋੜ ਹੀ ਹੈ, ਦੁੱਖ ਦਿੱਤਾ ਤੇ ਦੁੱਖ ਮਿਲੇਗਾ, ਜੇ ਕਿਸੇ ਨੂੰ ਸੁੱਖ ਦਿੱਤਾ ਤੇ ਸੁੱਖ ਮਿਲੇਗਾ। ਮੇਰੇ ਵਿਦਿਆ ਗੁਰੂ ਪੰਡਿਤ ਗੋਪਾਲ ਸਿੰਘ ਜੀ ਗਿਆਨ ਮਾਰਤੰਡ, ਤੇ ਉਹਨਾਂ ਨੇ ਕਈ ਵਾਰੀ ਕਹਿਣਾ, ਸੰਤਾਂ ਸਾਧਾਂ ਦੇ ਕਛਹਿਰੇ ਧੋਂਦੇ ਰਹੇ ਆ, ਉਹਨਾਂ ਦਾ ਪਾਣੀ ਭਰਦੇ ਰਹੇ ਆ, ਮੁੱਠੀ ਚਾਪੀ ਕਰਦੇ ਰਹੇ ਉਹਨਾਂ ਦੀ, ਤੇ ਆ ਮੈਨੂੰ ਵੀ ਮਿਲ ਗਏ ਆ ਸੇਵਾਦਾਰ, ਆ ਮੇਰੇ ਵੀ ਭਾਂਡੇ ਮਾਂਜ ਦਿੰਦੇ ਆ, ਕੱਪੜਾ ਲੀੜਾ ਧੋ ਦਿੰਦੇ ਆ, ਮੁੱਠੀ ਚਾਪੀ ਵੀ ਹੋ ਜਾਂਦੀ ਆ। ਆਪਣਾ ਕਰਮ ਅੱਗੇ ਆਇਆ, ਆਪ ਪਹਿਲਾਂ ਕਰਦੇ ਰਹੇ ਤੇ ਤਾਂ ਇਹ ਮਿਲ ਗਿਆ, ਕਰਮ ਹੀ ਇਸ ਰੂਪ ਵਿੱਚ ਕਰਮ ਆ ਗਿਆ, ਕਿਸੇ ਦੇ ਰੂਪ ਵਿੱਚ ਵੀ ਆ ਕੇ ਕਰਮ ਸਹਾਇਤਾ ਕਰਦਾ ਰਹਿੰਦਾ। ਆਪਣਾ ਕੀਤਾ ਕਰਮ ਆਪਣੇ ਅੱਗੇ ਆਉਂਦਾ, ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮਾੜਾ ਹੈ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਅਸੀਂ ਜੋ ਇੱਥੋਂ ਸੁਣਦੇ ਹਾਂ, ਜੋ ਸਾਨੂੰ ਆਪਣੇ ਗੁਰੂ ਸਾਹਿਬਾਂ ਤੋਂ ਸਿੱਖਿਆ ਮਿਲੀ ਹੈ, ਉਹਨੂੰ ਆਪ ਵੀ ਵਰਤਣਾ। ਸਤਿਗੁਰੂ ਅਜੀਤ ਸਿੰਘ ਜੀ ਬਹੁਤ ਵਾਰੀ ਇਹ ਕਿਰਪਾ ਕਰਦੇ ਹੁੰਦੇ ਸੀ, ਆਪ ਬਚਨ ਕੀਤਾ ਪਾਤਸ਼ਾਹ ਜੀ ਨੇ, ਮੈਂ ਪਹਿਲਾਂ ਬੋਲਦਾ ਨਹੀਂ ਸੀ, ਸੰਗਾਊ ਬੜਾ ਸੀ, ਤੇ ਉਦਾਂ ਵੀ ਮੈਂ ਪੜ੍ਹਿਆ ਲਿਖਿਆ ਬਹੁਤਾ ਵਿਦਵਾਨ ਨਹੀਂ ਸੀ, ਤੇ ਪਾਤਸ਼ਾਹ ਜੀ ਹੁਕਮ ਕੀਤਾ, ਜਦੋਂ ਮੈਂ ਇਹ ਉਪਦੇਸ਼ ਸੁਣਿਆ ਨਾ ਕਿ ਸਤਿਗੁਰੂ ਰਾਮ ਸਿੰਘ ਨੇ ਜੋ ਸਾਨੂੰ ਚਾਨਣਾ ਗਿਆਨ ਬਖਸ਼ਿਆ, ਤੇ ਇਹ ਇਕੱਲੇ ਜਥੇਦਾਰਾਂ ਦਾ, ਸੂਬਿਆਂ ਦਾ ਹੀ ਫਰਜ਼ ਨਹੀਂ, ਹਰ ਸਿੱਖ ਦਾ ਫਰਜ਼ ਆ ਕਿ ਦੂਜੇ ਨੂੰ ਦੱਸਣਾ, ਇਹ ਗਿਆਨ ਆ, ਇਹ ਚਾਨਣਾ ਆ, ਇਸ ਸਾਰੇ ਚਾਨ, ਇਹ ਸਾਰਾ ਸੰਸਾਰ ਇਸ ਚਾਨਣ ਦਾ ਸੁੱਖ ਮਾਣੇ, ਇਹਨਾਂ ਵਿਧੀਆਂ ਦਾ, ਇਹਨਾਂ ਸਤਿਗੁਰਾਂ ਦੀ ਦੱਸੀ ਹੋਈ ਯੁਗਤੀਆਂ ਦਾ ਉਹ ਆਨੰਦ ਮਾਣਨ, ਸੁਖੀ ਸਾਰੇ ਹੋ ਜਾਣ, ਤੇ ਉਹਨਾਂ ਨੂੰ ਦੱਸਣਾ ਹਰ ਸਿੱਖ ਦਾ ਫਰਜ਼ ਆ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਸਤਿਗੁਰੂ ਜਗਜੀਤ ਸਿੰਘ ਜੀ, ਮੈਂ ਵੀ ਫਿਰ ਕੁਛ ਨਾ ਕੁਛ ਕਹਿਣਾ ਸ਼ੁਰੂ ਕੀਤਾ, ਕੁਛ ਨਾ ਕੁਛ ਫਿਰ ਮੈਂ ਵੀ ਜਿੱਥੇ ਜਿੱਥੇ ਲੋੜ ਪਈ ਕਹਿਣਾ ਸ਼ੁਰੂ ਕੀਤਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਜ ਕਹਿਣ ਗਏ ਹੋਏ ਆ, ਤੇ ਕਹਿਣ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਨੂੰ ਪੁੱਛਦੇ ਆ ਕਿ ਇੱਥੇ ਕੀ ਗੱਲ ਕਹਿਣੀ ਜ਼ਰੂਰੀ ਆ, ਕਿੱਦਾਂ ਦਾ ਬਾਦਸ਼ਾਹ ਨੂੰ ਕਿੱਦਾਂ ਦਾ ਗਿਆਨ ਦੇਣਾ ਜ਼ਰੂਰੀ ਬਣਦਾ, ਤੇ ਉੱਥੋਂ ਦੇ ਲੋਕਾਂ ਕੋਲੋਂ ਉਹਨਾਂ ਦਾ ਉਹ ਹਾਲ ਪੁੱਛ ਰਹੇ ਆ।
ਕਿਤੇ ਗ੍ਰਾਮ ਕਰ ਗਏ ਉਜਾਰਾ,
ਤੇ ਉਹ ਦੱਸਦੇ ਆ ਸੱਚੇ ਪਾਤਸ਼ਾਹ ਕਿੰਨੇ ਨਗਰੇ ਨੇ ਉਜਾੜ ਦਿੱਤੇ ਨੇ, ਉਹਨਾਂ ਕੋਲ ਧਨ ਪਦਾਰਥ ਖੋ ਲਿਆ ਦੁਖੀ ਹੋ ਕੇ, ਤੇ ਜੋ ਥੋੜਾ ਬਹੁਤਾ ਸਾਜੋ ਸਮਾਨ ਲਿਆ, ਆਪਣਾ ਬੱਚਾ ਲੜਕਾ ਬੱਚਾ ਜੋ ਬਚਿਆ ਉਹ ਲੈ ਕੇ ਪਿੰਡ ਛੱਡ ਕੇ ਚਲੇ ਗਏ ਹੋਏ ਨੇ।
ਕੇਤਕ ਮਰ ਗਏ ਕਰਤੇ ਪੁਕਾਰਾ,
ਬਹੁਤੇ ਪਿੰਡ ਦੇ ਲੋਕ ਤੇ ਇਹਦੇ ਨਗਰ ਚੋਂ, ਇਹਦੇ ਇਲਾਕੇ ਚੋਂ ਨਿਕਲ ਹੀ ਗਏ ਆ, ਤੇ ਕੁਛ ਲੋਕ ਇਹਦੇ ਅੱਗੇ ਅਰਜਾ ਬੇਨਤੀਆਂ ਪੁਕਾਰਾਂ ਕਰਦੇ ਕਰਦੇ ਵੀ ਅੱਜ ਦੇ ਦੇਗਾ ਕੱਲ ਦੇ ਦੇਗਾ, ਏਦਾਂ ਕਰਦੇ ਕਰਦੇ ਆ, ਫਿਰ ਜਾਣ ਜੋਗੇ ਨਾ ਰਹੇ, ਭੁੱਖ ਦੇ ਦੁੱਖ ਉੱਥੇ ਹੀ ਮਰ ਗਏ।
ਸੁਣ ਕਰ ਤਿੰਨ ਤੇ ਕਿਰਪਾ ਨਿਧਾਨ,
ਸਤਿਗੁਰ ਸੱਚੇ ਪਾਤਸ਼ਾਹ ਜਦੋਂ ਬਾਦਸ਼ਾਹ ਕਾਲੂ ਬਾਦਸ਼ਾਹ ਦੀ ਕਰਤੂਤ ਸੁਣੀ ਨਾ ਉਹਨਾਂ ਦੇ ਪਹਿਰੇ ਵਾਲਿਆਂ ਕੋਲੋਂ, ਹਾਂਜੀ,
पुन बुझे सो दरवाना।
ओना नू फेर पुछया सच्चे पातशाह ने,
कैसे दरब कीन इकठाई,
इने इना सारिया लोका कोलो धन पदार्थ किदां लैके इकट्ठा कीता है।
राखत है नर अदक दुराई,
लोकी ते सारे लुको के ही रखदे आ, जिन्हू भी धन पदार्थ मिलदा है, कोई घड़े च पा के जमीन च लुकोंदा, कोई कंधा विच लुको के रखदा, कोई किते अलमारियां च ताकियां, जिथे जिथे भी किसे कोल जगह मिलदी है लुको के ही रखदे ने। ते राजे ने किवें कढा लिया,
होए अकेले गाढ़े धर्म,
हर बंदा कला घरदिया नू भी नहीं दसदा, मात पिता भाई ते गोजी सारे कोल लुको लुको के, ते फिर बंदा लुको के रखदा है।
निस दिन बसियो रहत सो और मैं,
ये धन फिर ओदे मन च वसिया रहिंदा कि मैं उथो इथे लुकोया इथे लुकोया इथे लुकोया।
कौन रीत कर इन सकेली,
केड़ी रीति केड़े तरीके नाल इन्हें कठे कर लिया सारे देशा सारे पिंडा शहर चो।
आवते जाती होते दुहेली,
माया दी गल करदे आ सतगुरां ने बचन कीता, जदों लियाउणी है ना औखे होके लियांदी जांदी कमा के, ते जदो जांदी है ना ए किसे कोल भी जदो जांदी है ते इनू दुख फिर बहुत दिंदी है।
तब दरवानन बैन बखाना,
गुरबाणी दा वाकया सच्चे पातशाह नूं दित्ता, जब कछ पावे तब गर्व करत है, माया गई तब रोवन लगता है। आउंदे भी दुख दिंदी है, कमाई औखे होके कमाई जांदी है, जांदे भी दुख दिंदी है, ते दरवान जेड़े पहरे वाले आ ओह सच्चे पातशाह नूं अर्ज करदे आ।
सुनो बात दरवेश महाना,
महान दरवेश जिदे चेहरे ते नूर है, जिनू देख के ठंड पैंदी है, जिदे मिठे मिठे बोल सुन नू जी करदा है, उन्हां दे चरणां ते सिर झुकांदिआं उन्हां ने अर्ज कीती, हे देवता जी।
एक समय कारू जो राई,
ये जिहड़ा कारू राजा ना एक समय एक वेले एक समय
निज वजीर सब लीन बुलाए,
अपने जिन्ने वजीर सी अपने सभा विच अपने कोल बुलाए,
बूजन कीने बचन कठोरा,
बड़े गुस्से नाल करड़े बचना दे नाल गल्लां दे नाल उन्हां नूं पुछिया,
है कि नहीं धन और है थोरा,
मेरे इलाके मेरे देश च नगर शहरां विच किते होर भी है धन पैसा, किते पिया है किते होर,
मोर विलायत मैं कित बाचो,
किते किते बचया हैगा किते बचया थोड़ा बहुता के नहीं,
देहो बताए बैन कह साचो,
सच्ची सच्ची गल दसो तुहाडे इलाके च किते भी मेरे इस सारे इलाके च किते भी किते है किते थोड़ा बहुता बचया कि नहीं।
दोहरा सोने वजीर डर अर्ज के कहूं रजत पन नाहे,
ओ बेचारे डरदे डरदे कंबदे कंबदे कहंदे किते रुपया भी नहीं बचा किते जी,
सरद मेघ जलहीन ज्यों त्यों लख देशन माहे, चौपाई सोने वजीर डर अर्ज के कहूं रजत पन नाहे, सरद मेघ जलहीन ज्यों त्यों लख देशन माहे,
सरद ठंड दे रोत विच जिवें कई वारी बदल होण ते पानी तो खाली होण, तुरे फिरन ते मींह दी कणी वी ना पौण, कहिंदे हुण साडा इलाका इदां दा हो गया किते पैसा नहीं बचिया।
चौपाई एक रजत पण पण सगरे देशा,
सारिया देशा सारिया पिंडा शहरां ते एक रुपया भी नहीं बचिया जी,
खोजो पाए न कहूं नरेशा,
हे बादशाह हुण ते लभिया बरीकी नाल छाणिया भी नहीं लभना एक रुपया।
सुन कारू निज सुता बुलाई,
अपनी बहुत प्यारी लड़की नौजवान स्त्री बच्ची अपनी धी अपनी कन्या राजे ने बुलाई सभा च,
कहियो इसे को बेचो जाई,
ते राजे ने कह दिता एनू बाजार लै जो टंडोरा दे के ते इनू वेच दियो।
एक रजत पण जो नर देवे,
ओदी कीमत रखी है एक रुपया, जेड़ा एक रुपया देवे ओनू मेरी लड़की वेच दियो।
सो पातशाह सुता को लेवे,
ओ बादशाह दी लड़की नू ले लवे व्याह के अपने घर रख लवे, जेड़ा एक रुपया देवे ओदी कीमत अपनी लड़की दी एक रुपया पाई, ते वजीरा नू कहा जाओ वेच आओ।
अस कह ठांडी ਕੀਨ ਬਜਾਰੂ
ਬਾਜ਼ਾਰ ਦੇ ਵਿੱਚ ਖੜੀ ਕਰ ਦਿੱਤੀ ਢਿੰਡੋਰਾ ਦੇਣਾ ਸ਼ੁਰੂ ਕਰ ਦਿੱਤਾ
ਚੰਦ ਬਦਨ ਜਿਹੇ ਲੋਚਨ ਚਾਰੂ
ਚੰਦਰਮਾ ਵਰਗਾ ਸੁੰਦਰ ਮੁਖ ਸੀ ਉਹਦਾ ਸ਼ੀਤਲ ਸੁਭਾਅ ਸੀ ਲੋਚਨ ਚਾਰੂ ਦੋ ਅੱਖਾਂ ਬੜੀਆਂ ਸੁੰਦਰ ਤੇ ਉਹ ਵਿਦਵਾਨ ਸੀ ਬੜੀ ਗਿਆਨਵਾਨ ਸੀ ਬੜੀ ਸ਼ੀਤਲ ਸੁਭਾਅ ਵਾਲੀ ਸੀ ਗੁਣਾਂ ਵਾਲੀ ਸੀ ਬੁੱਧੀ ਦੇ ਵੀ ਦੋ ਨੇਤਰ ਸੀ ਦੋ ਅੱਖਾਂ ਸੀ ਜੇ ਸੰਸਾਰ ਨੂੰ ਵੇਖਣ ਵਾਸਤੇ ਚੰਗੇ ਮਾੜੇ ਨੂੰ ਵੇਖਣ ਵਾਸਤੇ ਤੇ ਗਿਆਨ ਰੂਪੀ ਨੇਤਰ ਵੀ ਸੀ ਚਾਰ ਨੇਤਰਾਂ ਵਾਲੀ ਚਾਰ ਅੱਖਾਂ ਵਾਲੀ ਬਹੁਤ ਸਿਆਣੀ ਲੜਕੀ ਬੜੀ ਸੁੰਦਰ ਲੜਕੀ
ਚੌਦਾਂ ਸਾਲ ਬਾਲ ਇੱਕ ਆਇਓ
ਚੌਦਾਂ ਕੁ ਸਾਲ ਦਾ ਇੱਕ ਨੌਜਵਾਨ ਲੜਕਾ ਆਇਆ ਇਹ ਢਿੰਡੋਰਾ ਸੁਣ ਕੇ
ਪਿਖ ਸਰੂਪ ਮਨ ਰਹਿਓ ਲੁਭਾਇਓ
ਉਹਦਾ ਸ਼ਕਲ ਦੇਖ ਕੇ ਉਹਦੀ ਉਹਦਾ ਸੁੰਦਰਤਾ ਦੇਖ ਕੇ ਉਹਦਾ ਰੂਪ ਦੇਖ ਕੇ ਰਾਜੇ ਦੀ ਲੜਕੀ ਦੇਖ ਕੇ ਉਹ ਲੁਭਾਏਵਾਨ ਹੋ ਗਿਆ
ਮਾਤ ਸਮੀਪ ਗਯੋ ਤਬ ਧਾਇਓ
ਮੋਇਆ ਤੇ ਗਿਆ ਜੀ ਤੇ ਕਰਦਾ ਕਿ ਮੈਨੂੰ ਮਿਲ ਜਾਏ ਰਾਜੇ ਦੀ ਲੜਕੀ ਇੰਨੀ ਸੁੰਦਰ ਤੇ ਦੌੜਿਆ ਦੌੜਿਆ ਮਾਂ ਕੋਲ ਗਿਆ ਕਹਿੰਦਾ ਮਾਂ ਇੱਕ ਰੁਪਈਏ ਚ ਰਾਜੇ ਦੀ ਲੜਕੀ ਮਿਲਦੀ ਪਈ
ਹੈ ਆਤੁਰ ਅਸ ਬਚਨ ਅਲਾਇਓ
ਬੜਾ ਦੁਖੀ ਹੋ ਕੇ ਇਹ ਬਚਨ ਕੀਤਾ
ਜਨਨੀ ਏਕ ਰਜਤਪਣ ਦੀਜਾ
ਹੇ ਮਾਤਾ ਜੇ ਤੂੰ ਮੈਨੂੰ ਕਿਤੇ ਇੱਕ ਰੁਪਈਆ ਦੇ ਦੇਵੇਂ
ਪਾਤਸ਼ਾਹ ਕੀ ਤੰਨਿਆ ਲੀਜੈ
ਤੰਨਿਆ ਲੜਕੀ ਪਾਤਸ਼ਾਹ ਦੀ ਲੜਕੀ ਮੈਨੂੰ ਮਿਲ ਸਕਦੀ ਹੈ ਜੇ ਤੂੰ ਇੱਕ ਰੁਪਈਆ ਦੇ ਦੇਵੇਂ ਤੇ
ਸੁੰਦਰ ਰੂਪ ਹੈ ਜਿਸ ਕੇਰਾ
ਜਿਹਦਾ ਬੜਾ ਸੁੰਦਰ ਰੂਪ ਹੈ ਮੇਰੇ ਅੱਗੇ ਇੱਕ ਗੱਲ ਆ ਗਈ ਹੈ ਵੇਖੋ ਇਸ ਬੱਚੇ ਦਾ ਮਨ ਕਿੰਨਾ ਲੁਭਾਏ ਮਨ ਹੋ ਗਿਆ ਮੋਇਆ ਗਿਆ ਤੇ ਕਿੰਨਾ ਅੰਦਰ ਉਤਸ਼ਾਹ ਇਕਦਮ ਆ ਗਿਆ ਕਿ ਇਹ ਲੜਕੀ ਮੈਨੂੰ ਹੀ ਮਿਲੇ ਇੰਨੀ ਸੋਹਣੀ ਗੁਣਵਾਲ ਸ਼ੀਤਲ ਸੁਭਾਅ ਵਾਲੀ ਬਾਦਸ਼ਾਹ ਦੀ ਲੜਕੀ ਤੇ ਮੈਨੂੰ ਮਿਲੇ ਤੇ ਹਰ ਹਾਲਤ ਮਿਲੇ ਹਰ ਹਾਲਤ ਲੜਕੀ ਮਿਲੇ ਹਰ ਇਨਸਾਨ ਚਾਹੁੰਦਾ ਦੁਨੀਆਂ ਦਾ ਹਰ ਬੰਦਾ ਹਰ ਘਰ ਦੇ ਹਰ ਲੜਕਾ ਚਾਹੁੰਦਾ ਕਿ ਮੈਨੂੰ ਸੁੰਦਰ ਲੜਕੀ ਸੁੰਦਰ ਕੰਨਿਆ ਮਿਲੇ ਪਰ ਜਦੋਂ ਉਹ ਮਾਤਾ ਪਿਤਾ ਬਣ ਜਾਂਦੇ ਹਨ ਤੇ ਫਿਰ ਉਹਨਾਂ ਦਾ ਜੀ ਕਰਦਾ ਕਿ ਸਾਡੇ ਘਰ ਲੜਕੀ ਨਾ ਕਿਤੇ ਪੈਦਾ ਹੋ ਜਾਏ ਲੜਕੀ ਨਹੀਂ ਘਰੇ ਪੈਦਾ ਹੋਣੀ ਚਾਹੀਦੀ ਫਿਰ ਇਹ ਜੀ ਕਰਦਾ ਕਿ ਲੜਕੀ ਨਹੀਂ ਪੈਦਾ ਹੋਣੀ ਚਾਹੀਦੀ ਲੜਕਾ ਪੈਦਾ ਹੋਣਾ ਚਾਹੀਦਾ ਲੜਕਾ ਪੈਦਾ ਹੋ ਜਾਏ ਲੜਕਾ ਜਦੋਂ ਜਵਾਨ ਹੁੰਦਾ ਤੇ ਲੜਕੇ ਦਾ ਵੀ ਫਿਰ ਜੀ ਕਰਦਾ ਕਿ ਮੈਨੂੰ ਸੁੰਦਰ ਕੰਨਿਆ ਸੁੰਦਰ ਇਸਤਰੀ ਮਿਲੇ ਗੁਣਵਾਨ ਸ਼ੀਤਲ ਸੁਭਾਅ ਵਾਲੀ ਤੇ ਫਿਰ ਮਾਤਾ ਪਿਤਾ ਦਾ ਵੀ ਜੀ ਕਰਦਾ ਕਿ ਸਾਡੀ ਨੂੰਹ ਸਾਡੇ ਘਰ ਉਹ ਆਵੇ ਜਿਹੜੀ ਬੜੀ ਸੋਹਣੀ ਹੋਵੇ ਉੱਚੀ ਲੰਮੀ ਹੋਵੇ ਪੜ੍ਹੀ ਲਿਖੀ ਹੋਵੇ ਸ਼ੀਤਲ ਸੁਭਾਅ ਵਾਲੀ ਹੋਵੇ ਗੁਣਾਂ ਵਾਲੀ ਹੋਵੇ ਜਿਹਦੇ ਵਿੱਚ ਬੜੇ ਸਾਰੇ ਗੁਣ ਹੋਣ
ਪਰ
ਉਹ ਕਿੱਦਾਂ ਹੋ ਸਕਦਾ ਕਿਸ ਤਰ੍ਹਾਂ ਹੋ ਸਕਦਾ ਨਾਮਧਾਰੀ ਜਗਤ ਨੂੰ ਇਹ ਸੁੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਿੱਤਾ ਹੈ ਇੱਕ ਵਾਰੀ ਫਿਰ ਕਹੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਸ ਵੇਲੇ ਇਹ ਮੰਤਰ ਸ਼ਕਤੀ ਤੋਂ ਇਹ ਸਿੱਖੀ ਉਤਪੰਨ ਕੀਤੀ ਸੰਤ ਖਾਲਸਾ ਉਤਪੰਨ ਕੀਤਾ ਤੇ ਇਸ ਸੰਤ ਖਾਲਸੇ ਨੂੰ ਵਧਾਉਣ ਵਾਸਤੇ ਤੇ ਸਤਿਗੁਰਾਂ ਨੇ ਫਿਰ ਇਹ ਸਿੱਖੀ ਜਿਹੜੀ ਸੀ ਇਹ ਮਾਈਆਂ ਨੂੰ ਦਿੱਤੀ ਸਿਆਲ ਪਿੰਡ ਵਿੱਚ ਸੱਚੇ ਪਾਤਸ਼ਾਹ ਬੀਬੀਆਂ ਨੂੰ ਮਾਈਆਂ ਨੂੰ ਅੰਮ੍ਰਿਤ ਛਕਾ ਕੇ ਕਛਹਿਰੇ ਪਵਾ ਕੇ ਪੰਜ ਕਕਾਰ ਦੀ ਰੀਤੀ ਦਿਖਾ ਕੇ ਬੀਬੀਆਂ ਚੇਤਾ ਰੱਖਣ ਹਰ ਵੇਲੇ ਕੰਘਾ ਕਿਰਪਾਨ ਕਛਹਿਰਾ ਕੇਸ ਇਹ ਪੰਜੇ ਕਕਾਰ ਹਰ ਵੇਲੇ ਸਾਡੇ ਕੋਲ ਹੋਣ ਉਹਦੇ ਬਿਨਾਂ ਨਾਮ ਸਿਮਰਨ ਨਹੀਂ ਕਰਨਾ ਉਹਦੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ ਇਸ਼ਨਾਨ ਕਰਦਿਆਂ ਸਾਰੀ ਇਹ ਹਾਜ਼ਰ ਹੋਣ ਪੰਜੇ ਕਕਾਰ ਸਿੱਖੀ ਤੁਹਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਖਸ਼ੀ ਆ ਆ ਸੰਗਤ ਵਿੱਚ ਬਹਿਣ ਦਾ ਸੁਭਾਗ ਤੁਹਾਨੂੰ ਮਾਤਾ ਭੁਪਿੰਦਰ ਕੌਰ ਜੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੋਲੋਂ ਲੈ ਕੇ ਦਿੱਤਾ ਵਰਨੀਆਂ ਕਰਨੀਆਂ ਪਾਠ ਕਰਨੇ ਜਾਂ ਪ੍ਰਯੋਗ ਕਰਨੇ ਇਹ ਦਾਤ ਸਤਿਗੁਰੂ ਪ੍ਰਤਾਪ ਸਿੰਘ ਜੀ ਕੋਲੋਂ ਮਾਤਾ ਭੁਪਿੰਦਰ ਕੌਰ ਜੀ ਨੇ ਲੈ ਕੇ ਦਿੱਤੀ ਵੱਡੀ ਦਾਤ ਸੋਧ ਵਿੱਚ ਰਹਿਣਾ ਇਹ ਤੁਹਾਨੂੰ ਸਿੱਖੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਵਾਸਤੇ ਦਿੱਤੀ ਆ ਮਾਈਆਂ ਨੂੰ ਕਿ ਇਹ ਸਿੱਖੀ ਨੂੰ ਆਪ ਸਾਂਭਣਗੀਆਂ ਸਿੱਖੀ ਦੇ ਬਾਣੇ ਵਿੱਚ ਰਹਿਣਗੀਆਂ ਭਿੰਨ ਬਾਣੀ ਕਰਨਗੀਆਂ ਇਹ ਬੱਚਿਆਂ ਨੂੰ ਇਹ ਸਿੱਖਿਆ ਦੇਣਗੀਆਂ ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚੋਂ ਸੁਣਿਆ ਕਿ ਮਾਈਆਂ ਬੀਬੀਆਂ ਨੌਕਰੀ ਨਾ ਕਰਨ ਉਹ ਸਾਹਿਬ ਦੀ ਨੌਕਰੀ ਕਰਨ ਫਰੀਦਾ ਸਾਹਿਬ ਦੀ ਚੱਕਰ ਚੱਕਰੀ ਦਿਲ ਦੀ ਲਾਹੇ ਪ੍ਰਾਂਦ ਸਾਹਿਬ ਦੀ ਨੌਕਰੀ ਕੀ ਆ ਕਿ ਜਿਹੜੇ ਸਿੱਖ ਸਾਧ ਤੁਹਾਡੇ ਘਰ ਬੱਚਿਆਂ ਦੇ ਰੂਪ ਵਿੱਚ ਆਉਂਦੇ ਆ ਉਹਨਾਂ ਨੂੰ ਐਸੀ ਮਤ ਦੇਣੀ ਐਸਾ ਗਿਆਨ ਦੇਣਾ ਕਿ ਉਹ ਸਿੱਖੀ ਵਿੱਚ ਪਰਪੱਕ ਹੋ ਜਾਣ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬੱਚੇ ਕਹਿੰਦਾ ਭਾਵੇਂ ਭਾਗ ਮਾਤਾ ਦੇ ਹੱਥ ਵਿੱਚ ਨਹੀਂ ਹੈ ਪਰ ਉਸ ਬੱਚੇ ਨੂੰ ਸਿੱਖ ਬਣਾਉਣਾ ਤੇ ਬਲਵਾਨ ਬਣਾਉਣਾ ਇਹ ਦੋਵੇਂ ਗੱਲਾਂ ਮਾਤਾ ਦੇ ਹੱਥ ਵਿੱਚ ਆ ਬੱਚੇ ਨੂੰ ਸਿੱਖ ਵੀ ਬਣਾਉਣਾ ਤੇ ਬਲਵਾਨ ਬਣਾਉਣਾ ਇਹਦੇ ਵਾਸਤੇ ਮਾਤਾ ਉਹਨੂੰ ਚੰਗੀ ਸਿੱਖਿਆ ਦੇਗੀ ਤੇ ਬੱਚਾ ਸਿੱਖ ਬਣੇਗਾ ਤੇ ਬੜਾ ਵਧੀਆ ਸਿੱਖ ਬਣੇਗਾ ਤੇ ਬਲਵਾਨ ਬਣੇਗਾ। ਜੇ ਉਹ ਬਲਵਾਨ ਵੀ ਹੋਇਆ ਤੇ ਸਿੱਖ ਵੀ ਵਧੀਆ ਹੋਇਆ ਤੇ ਫਿਰ ਜਿਹੜੀ ਅਗਲੀ ਗੱਲ ਆ ਨਾ, ਜਿਹੜਾ ਮਾਂ ਭੈਣ ਕਰਦੀ ਆ, ਜਿਹਦੇ ਪਿਤਾ ਜੀ ਭੈਣ ਕਰਦੇ ਨੇ, ਜਿਹਦੇ ਬੱਚੇ ਭੈਣ ਕਰਦੇ ਨੇ, ਉਹ ਤੇ ਆਪੇ ਹੀ ਭਾਗਾਂ ਵਾਲੇ ਹੋ ਜਾਣੇ ਨੇ, ਉਹ ਤੇ ਆਪੇ ਹੀ ਸ਼ਾਹੂਕਾਰ ਹੋ ਜਾਣੇ। ਨਾਮ ਧਨ ਜਿਸ ਜਨ ਕੈ ਪਾਲੈ ਸਹੀ ਪੂਰੇ ਸਾਹ ਹੈ। ਤੇ ਮੈਂ ਸਿੱਖੀ ਦੀ ਗੱਲ ਕਰ ਰਿਹਾ, ਸਤਿਗੁਰਾਂ ਨੇ ਸਿੱਖੀ ਮਾਈਆਂ ਨੂੰ ਇਸ ਵਾਸਤੇ ਦਿੱਤੀ ਕਿ ਇਹ ਸਿੱਖੀ ਨੂੰ ਸਾਂਭ ਕੇ ਤੇ ਸਿੱਖੀ ਨੂੰ ਅੱਗਿਓਂ ਹੋਰ ਵਧਾਉਣਗੀਆਂ। ਇਹਨਾਂ ਦੇ ਰਾਹੀਂ ਸਿੱਖੀ ਇੱਕ ਘਰ ਤੋਂ ਦੂਜੇ ਘਰ ਚ ਜਾਏਗੀ, ਦੂਜੇ ਘਰ ਤੋਂ ਤੀਜੇ ਘਰ ਚ ਜਾਏਗੀ, ਤੇ ਮੇਰੀ ਸਿੱਖੀ ਸਾਰੇ ਦੇਸ਼ਾਂ ਵਿੱਚ ਫੈਲ ਜਾਏਗੀ। ਤੇ ਹਰ ਕਿਸੇ ਦਾ ਜੀ ਕਰਦਾ ਕਿ ਸੋਹਣੀ ਲੜਕੀ ਸਿੱਖੀ ਸਰੂਪ ਵਿੱਚ, ਗੁਣਾਂ ਵਾਲੀ, ਧੀਰਜ ਵਾਲੀ, ਬੋਲ ਕਬੋਲ ਸਹਿਜਣ ਵਾਲੀ, ਮਿੱਠੇ ਸੁਭਾਅ ਵਾਲੀ, ਉਹ ਮਿਲੇ। ਤੇ ਸਤਿਗੁਰਾਂ ਨੇ ਨਾਮਧਾਰੀ ਜਗਤ ਵਿੱਚ ਇਹ ਗੁਣ ਬਖਸ਼ੇ, ਪਰ ਉਹਨਾਂ ਨੂੰ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜਾਣ ਤੇ ਇਹ ਚੀਜ਼ ਪ੍ਰਾਪਤ ਹੋਵੇ। ਰਾਜੇ ਨੇ ਤੇ ਪੈਸੇ ਦੇ ਲਾਲਚ ਵਿੱਚ ਜਿੱਥੇ ਆਪਣੀਆਂ ਧੀਆਂ ਭੈਣਾਂ ਨੂੰ ਲੋਕੀ ਘਰੋਂ ਨਹੀਂ ਕੱਢਦੇ, ਲੋਕੀ ਉਂਗਲ ਨਹੀਂ ਉਧਰ ਨੂੰ ਕਰਨ ਦਿੰਦੇ, ਪੈਸੇ ਦੇ ਲਾਲਚ ਵਿੱਚ ਇਸ ਰਾਜੇ ਨੇ ਆਪਣੀ ਉਹ ਸੁੰਦਰ ਇਸਤਰੀ, ਨੌਜਵਾਨ ਲੜਕੀ, ਪਿਆਰੀ ਬੱਚੀ, ਬਾਲ ਕੰਨਿਆ ਕੋ ਬਾਪ ਪਿਆਰਾ, ਪਿਤਾ ਤੋਂ ਡਰਦੀ ਵਿਚਾਰੀ ਖਲੋਤੀ ਆ ਬਾਜ਼ਾਰ ਵਿੱਚ, ਹੋਕਾ ਦੇ ਦਿੱਤਾ ਗਿਆ ਹੋਇਆ ਕਿ ਇੱਕ ਰੁਪਈਆ ਦਿਓ ਤੇ ਮੇਰੀ ਲੜਕੀ ਲੈ ਜਾਓ ਵਿਆਹ ਕੇ। ਤੇ ਉਸ ਲੜਕੀ ਦੀ ਕਿੰਨੀ ਵਿਚਾਰੀ ਦਾ ਮਨ ਉਹਦਾ ਉਸ ਵੇਲੇ ਕੀ ਕਹਿੰਦਾ ਹੋਏਗਾ ਕਿ ਮੈਨੂੰ ਕੌਣ ਖਰੀਦੇਗਾ, ਕਿੱਦਾਂ ਦਾ ਮੇਰਾ ਪਤੀ ਹੋਏਗਾ ਜਿਹੜਾ ਰੁਪਈਆ ਦੇਗਾ, ਰਾਜਾ ਨੂੰ ਮਾਰ ਦੇਗਾ ਕਿ ਛੱਡ ਦੇਗਾ, ਵਿਚਾਰੀ ਕਿੱਦਾਂ ਬਾਜ਼ਾਰ ਚ ਖਲੋਤੀ ਹੋਏਗੀ। ਮੈਂ ਗੱਲ ਕਰਦਾ, ਸਤਿਗੁਰੂ ਰਾਮ ਸਿੰਘ ਜੀ ਤਰਸ ਕਰਦੇ ਆ ਬੀਬੀਆਂ ਤੇ, ਆਖਿਆ ਜੇ ਕੋਈ ਲੜਕੀ ਵੇਚੇ ਬੱਟਾ ਕਰੇ ਉਹਦੇ ਨਾਲ ਵਰਤਣਾ ਨਹੀਂ, ਉਹਨੂੰ ਦੀਵਾਨ ਚ ਨਹੀਂ ਵੜਨ ਦੇਣਾ, ਜੇ ਕੋਈ ਵੇਚੇ ਜਾਂ ਬੱਟਾ ਕਰੇ ਉਹਦੇ ਨਾਲ ਕਿਸੇ ਤਰ੍ਹਾਂ ਵੀ ਨਹੀਂ ਵਰਤਣਾ। ਇਹ ਰਾਜਾ ਜਦੋਂ ਇਸ ਤਰ੍ਹਾਂ ਦਾ ਹੁਕਾ ਦਿੱਤਾ, ਲੜਕੀ ਬਾਜ਼ਾਰ ਚ ਖੜੀ ਆ, ਲੜਕਾ ਨੌਜਵਾਨ ਦੇਖ ਕੇ ਉਹਨੂੰ ਘਰ ਮਾਂ ਕੋਲ ਗਿਆ ਤੇ ਉਹਦਾ ਜੀ ਏਦਾਂ ਕੀਤਾ ਕਿ ਮਾਂ ਜਿੱਦਾਂ ਵੀ ਹੋ ਸਕੀ ਤੂੰ ਰੁਪਈਆ ਦੇ, ਇਹ ਸੁੰਦਰ ਲੜਕੀ ਨੂੰ ਮੈਂ ਵਿਆਹ ਕੇ ਲਾਵਾਂ, ਇਹ ਰਾਜੇ ਦੀ ਲੜਕੀ ਮੈਨੂੰ ਹੀ ਮਿਲੇ।
ਇਹ ਸੌਦੇ ਮਹਿ ਲਾਭ ਕਨੇਰਾ,
ਨੌਜਵਾਨ ਬੱਚਾ ਸੀ, ਸ਼ਗਲ ਦੇ ਕੇ ਮੋਇਆ ਗਿਆ, ਕਹਿੰਦਾ ਮਾਤਾ ਬਾਦਸ਼ਾਹ ਦਾ ਮੈਂ ਜਵਾਈ ਬਣਾਗਾ, ਬਾਦਸ਼ਾਹ ਦੀ ਲੜਕੀ ਗੁਣਾਂ ਵਾਲੀ, ਸਿੱਖੀ ਹੋਈ, ਪੜ੍ਹੀ ਹੋਈ, ਉਹ ਸੁੰਦਰ ਸਾਡੇ ਘਰ ਆਏਗੀ, ਸਾਡੀਆਂ ਪੀੜ੍ਹੀਆਂ ਅੱਗੇ ਚੰਗੀਆਂ ਹੋ ਜਾਣਗੀਆਂ, ਬੱਚੇ ਸੋਹਣੇ ਹੋ ਜਾਣਗੇ, ਗੁਣ ਵਾਲੇ ਹੋ ਜਾਣਗੇ, ਧੰਨਵਾਨ ਹੋ ਜਾਣਗੇ। ਏਦਾਂ ਦਾ ਸਾਰਾ ਕੁਛ ਸੋਚ ਕੇ ਕਹਿੰਦਾ ਮਾਂ ਇਸ ਸੌਦੇ ਵਿੱਚ ਬੜਾ ਲਾਭ ਆ।
ਸੁਣ ਸੁਤ ਏਕ ਰਜਤਪਣ ਨਾਹੀਂ,
ਪਰ ਉਹਨੂੰ ਵਿਚਾਰੇ ਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਇੱਕ ਰੁਪਈਆ ਦੇ ਕੇ ਵੀ ਇਹ ਕੰਨਿਆ ਇਹ ਲੜਕੀ ਨਹੀਂ ਮਿਲਣੀ। ਤੇ ਮਾਂ ਕਹਿੰਦੀ ਆ ਕਾਕਾ ਪੁੱਤਰ ਤੂੰ ਰੁਪਈਏ ਦੀ ਗੱਲ ਕਰਦਾ, ਹੁਣ ਤੇ ਪੂਰੇ ਦੇਸ਼ ਵਿੱਚ ਨਹੀਂ ਹੈ ਕਿਤੇ ਰੁਪਈਆ, ਰਾਜੇ ਨੇ ਇਹ ਤਾਂ ਲੜਕੀ ਖੜੀ ਕੀਤੀ ਆ, ਉਹ ਵੇਖਣਾ ਚਾਹੁੰਦਾ ਕਿ ਹੈ ਕਿਤੇ ਪੈਸਾ ਕਿ ਨਹੀਂ।
ਖੋਜ ਹੋ ਸਗਰੇ ਦੇਸ਼ ਜੇ ਮਾਹੀ,
ਪੈਸੇ ਇਕੱਠੇ ਕਰਨ ਦਾ ਇੱਕ ਤਰੀਕਾ ਉਹਨੇ ਬਣਾਇਆ ਲੜਕੀ। ਹੁਣ ਲੋਕੀ ਲੜਕੀਆਂ ਦੀਆਂ ਫੋਟੋਆਂ ਲਾ ਦਿੰਦੇ ਆ, ਸੌਦਾ ਜਿਹੜਾ ਵੇਚਣਾ ਉਹਦੇ ਤੇ ਸੋਹਣੀ ਜਿਹੀ ਫੋਟੋ ਲਾ ਦਿਓ, ਕੁਛ ਵੀ ਸੌਦਾ ਹੁਣ ਸਾਡੇ ਇੰਡੀਆ ਵਿੱਚ ਕੀ ਪੂਰੇ ਦੇਸ਼ ਵਿੱਚ, ਮੈਂ ਜਿੱਥੇ ਜਿੱਥੇ ਵੀ ਗਿਆ ਵੇਖਿਆ ਕਿ ਕੋਈ ਵੀ ਸੌਦਾ ਵੇਚਦੇ ਆ ਤੇ ਉਹਦੇ ਤੇ ਫੋਟੋ ਜਨਾਨੀਆਂ ਦੀ, ਸੋਹਣੇ ਸੋਹਣੇ ਕੁੜੀਆਂ ਦੀ ਲਾਈ ਹੁੰਦੀ ਆ ਵੇਚਣ ਵਾਸਤੇ। ਇਹ ਉਦੋਂ ਤੋਂ ਹੀ ਮੈਂ ਕਹਿੰਦਾ ਉੱਥੋਂ ਤੋਂ ਹੀ ਉਹਨਾਂ ਵੱਲੋਂ ਹੀ ਇਹ ਆਈ ਹੋਈ ਬਿਮਾਰੀ ਵੀ ਕਹਿ ਸਕਦੇ ਆ ਕਿ ਉਹ ਹਰ ਚੀਜ਼ ਨੂੰ ਵੇਚਣਾ ਤੇ ਉੱਥੇ ਜਨਾਨੀ ਦੀ ਉਹ ਫੋਟੋ ਲਾ ਦਿੰਦੇ ਆ। ਤੇ ਉਹ ਬੀਬੀ ਉਹ ਕਹਿੰਦੀ ਆ ਪੁੱਤ ਉਹਨੇ ਇਸ ਵਾਸਤੇ ਇਹਨੂੰ ਖੜਾ ਕੀਤਾ ਆ ਕਿ ਹੁਣ ਕਿਤੇ ਰੁਪਈਆ ਹੈ ਕਿ ਨਹੀਂ ਹੈ, ਉਹ ਵੇਖਣਾ ਚਾਹੁੰਦਾ ਪਰ ਹੈ ਨਹੀਂ ਕਿਤੇ ਰੁਪਈਆ।
ਜੇਕਰ ਮੋਲ ਨਾ ਪਾਸ ਹਮਾਰੇ,
ਮਾਂ ਨੂੰ ਕਹਿੰਦਾ ਕਾਕਾ ਮਾਂ ਜੇ ਸਾਡੇ ਕੋਲ ਇੱਕ ਰੁਪਈਆ ਵੀ ਹੈ ਨਹੀਂ ਨਾ ਉਸ ਲੜਕੀ ਨੂੰ ਖਰੀਦਣ ਵਾਸਤੇ,
ਕਿਉਂ ਸੌਦੇ ਕੋ ਲੈਣ ਉਚਾਰੇ।
ਮਾਂ ਕਹਿੰਦੀ ਆ ਪੁੱਤਰ ਜਦੋਂ ਹੈ ਹੀ ਨਹੀਂ ਪੁੱਤ ਪੂਰੇ ਇਲਾਕੇ ਵਿੱਚ, ਇਸ ਦੇਸ਼ ਚ ਨਹੀਂ ਰੁਪਈਆ ਹੈਗਾ, ਤੇ ਫਿਰ ਕਿੱਦਾਂ ਉਸ ਸੌਦੇ ਨੂੰ ਅਸੀਂ ਲੈ ਸਕਦੇ ਹਾਂ।
ਤਬ ਹਟ ਗਯੋ ਸੋ ਬਾਲ ਬਸਾਲਾ,
ਨੌਜਵਾਨ ਬੱਚਾ ਸੀ, ਖੂਨ ਦਾ ਵਾਲ ਆ ਗਿਆ, ਹੱਠ ਕੀਤਾ, ਜਿੱਦ ਕਰ ਗਿਆ, ਕਹਿੰਦਾ ਮਾਂ ਮੈਨੂੰ ਤੇ ਜਿੱਦਾਂ ਮਰਜ਼ੀ ਇੱਕ ਰੁਪਈਆ ਜ਼ਰੂਰ ਦੇ।
ਕਹੇ ਕੇ ਲੈ ਦੀਜੋ ਤਤਕਾਲ,
ਮੈਨੂੰ ਜਿੱਥੋਂ ਮਰਜ਼ੀ ਇੱਕ ਹੁਣੇ ਇਸੇ ਵੇਲੇ ਇੱਕ ਰੁਪਈਆ ਜ਼ਰੂਰ ਦਿਓ।
ਨਾ ਤੁਰ ਜੀਵਨਾ, ਤੁਰ ਨਹੀਂ ਜੀਵਨਾ ਮੇਰੋ,
ਨਹੀਂ ਤੇ ਫਿਰ ਮੈਂ ਤੇ ਮਰੂੰਗਾ, ਮੈਂ ਨਹੀਂ ਜੀ ਸਕਦਾ।
ਗਿਰਿਓ ਧਰਨ ਪਰ ਖਾਏ ਘੁਮੇਰੋ,
ਗਸ਼ ਖਾ ਕੇ ਡਿੱਗ ਪਿਆ ਵੀ ਹੈ, ਸਾਡੇ ਦੇਸ਼ ਵਿੱਚ ਇੱਕ ਰੁਪਈਆ ਵੀ ਨਹੀਂ ਹੈ, ਇੱਕ ਰੁਪਈਆ ਵੀ ਨਹੀਂ ਮੈਨੂੰ ਮਿਲ ਸਕਦਾ।
जननी रोए चिंत बहु करई।
नौजवान लड़की मरे, लड़का मरे ते मां नूं दुख हुंदा ही, भारी दुख हुंदा है। मैनू एक प्रमाण याद आया, सतगुरु राम सिंह सच्चे पातशाह ने भाई सुखू नूं कहा, भाई सुखू सामने वाले गेट तो इधरले सामने जिहड़ी जगह सी ए वाली जगह भाई सुखू लंबड़दार ने कब्जे विच सी है, ते ए सारी शामलाड़ दी जगह सी। ते सच्चे पातशाह हुकम कीता ते तबेले रचणे आ, घोड़े हाथी ऊंट वगैरा बैल गड्डियां सारा कुछ आना, ते जगह काटिया, ते ए जगह शामलाटिया तू सानू दे दे। उन्हें ना कर दिती, नाल अग्यो एदा कहिंदा इस्त्री ते जमीन ए भी कोई मंगिया दिंदा, तू एदा ए गल किदां कीती आ। ते सच्चे पातशाह हुकम कीता मैनू चाहीदी आ ते तू मैनू दे दे। ਉਹ ਕਹਿੰਦਾ ਦਾਤਾ ਖੋ ਤੇ ਭਾਵੇਂ ਲਵੇ ਤਗੜਾ ਕੋਈ, ਪ੍ਰਾਣ ਕੱਢ ਕੇ ਪਹਿਲਾਂ ਮਾਰ ਕੇ, ਇੱਦਾਂ ਤੇ ਕੋਈ ਲੈ ਲੇ ਉਦਾਂ ਨੀ ਮੈਂ ਦਿੰਦਾ, ਪਹਿਲਾਂ ਕੋਈ ਮਾਰ ਦੇਵੇ ਤੇ ਫਿਰ ਲੈ ਲੇ ਤੇ ਲੈ ਲੈ। ਸੱਚੇ ਪਾਤਸ਼ਾਹ ਹੁਕਮ ਕੀਤਾ ਚੰਗਾ ਜੇ ਇਸ ਤਰ੍ਹਾਂ ਰਜਾ ਹੋਈ ਤੇ ਇਸ ਤਰ੍ਹਾਂ ਵੀ ਕਰ ਲਾਂਗੇ। ਤੇ ਫਿਰ ਵੀ ਜਦੋਂ ਨਹੀਂ ਦਿੱਤੀ ਤੇ ਫਿਰ ਸੱਚੇ ਪਾਤਸ਼ਾਹ ਸ਼ਹੀਦਾਂ ਨੂੰ ਆਖਿਆ ਵੀ ਚੰਗਾ ਥੋੜਾ ਜਿਹਾ ਸੋਧਾ ਲਾਓ। ਤੇ ਉਹ ਜਦੋਂ ਖੇਤਾਂ ਵੱਲ ਨੂੰ ਗਿਆ ਤੇ ਫਿਰ ਸ਼ਹੀਦ ਚਲ ਗਏ ਮੂੰਗਲੀਆਂ ਲੈ ਕੇ, ਉਹਨਾਂ ਨੇ ਉਹਨੂੰ ਮਾਰਿਆ। ਉਹਨੂੰ ਮਾਰਦੇ ਦਿਸਦੇ ਆ ਪਰ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਉਹਨਾਂ ਨੂੰ ਨਹੀਂ ਦਿਸਦੇ। ਤੇ ਉਹ ਕਹਿੰਦਾ ਮੈਨੂੰ ਮਾਰਤਾ ਕੁੱਕਿਆਂ ਨੇ, ਮਾਰਤਾ ਕੁੱਕਿਆਂ ਨੇ ਮਾਰਤਾ, ਬਹੁਤ ਮਾਰਦਾ ਮਾਰਦਾ ਹਾਲ ਦਵਾਈ ਕਰਦਾ। ਜਦੋਂ ਬੇਹੋਸ਼ ਹੋ ਗਿਆ ਤੇ ਉਹ ਪਿੰਡ ਦੇ ਲੋਕ ਵੇਖਦੇ ਸੀ, ਉਹਨੇ ਆਖਿਆ ਮਾਰਦਾ ਤੇ ਕੋਈ ਨੀ ਦੱਸਿਆ ਪਰ ਇਹ ਮਾਰਦਾ ਸੀ। ਕਹਿੰਦਾ ਕੁੱਕਿਆਂ ਨੇ ਮਾਰਤਾ ਕੁੱਕਿਆਂ ਨੇ। ਮਾਂ ਨਾਲ ਗੱਲ ਕੀਤੀ ਹੋਏਗੀ ਕਿ ਉਹ ਜ਼ਮੀਨ ਮੰਗਦੇ ਆ। ਤੇ ਜਦੋਂ ਉਹ ਘਰੇ ਲਿਆਉਣਾ ਚੱਕ ਕੇ ਮਾਤਾ ਨੇ ਮੰਜੇ ਤੇ ਪਾਇਆ, ਆਖਿਆ ਲੈ ਚਲੋ। ਤੇ ਸਤਿਗੁਰੂ ਰਾਮ ਸਿੰਘ ਦੇ ਅੱਗੇ ਲਿਆ ਕੇ ਪਾਤਾ, ਕਹਿੰਦੀ ਵੇ ਰਾਮਿਆ ਪੁੱਤ ਜੀਵੇ, ਮੇਰਾ ਮੇਰਾ ਪੁੱਤ ਜਿੱਦਾਂ ਜੀ ਸਕਦਾ ਇਹਨੂੰ ਜਿੰਦਾ ਕਰ ਦੇ, ਜਿੰਨੀ ਭੂਮੀ ਤੈਨੂੰ ਧਰਤੀ ਚਾਹੀਦੀ ਹੈ ਲੈ ਲਾ, ਜੋ ਚਾਹੀਦਾ ਲੈ ਲਾ। ਮਾਂ ਦਾ ਹਿਰਦਾ ਦੇਖੋ, ਪੁੱਤਰ ਵਾਸਤੇ ਕਿੰਨੀ ਵੱਡੀ ਕੀਮਤ ਦੇਣ ਨੂੰ ਤਿਆਰ ਆ। ਸੁੱਖੂ ਲੰਬੜਦਾਰ ਆਪ ਇੰਨੀ ਜ਼ਮੀਨ ਦੇ ਹੁੰਦਿਆਂ ਸ਼ਾਮਲਾੜ ਦੀ ਵੀ ਇੰਨੀ ਜਗ੍ਹਾ ਨਹੀਂ ਦੇਣੀ ਚਾਹੁੰਦਾ। ਤੇ ਮਾਂ ਆਪਣੇ ਪੁੱਤਰ ਵਾਸਤੇ ਕਹਿੰਦੀ ਵੇ ਰਾਮਿਆ ਜਿੰਨੀ ਭੂਮੀ ਚਾਹੀਦੀ ਹੈ ਓਨੀ ਲੈ ਲਾ, ਪਰ ਮੇਰਾ ਪੁੱਤਰ ਜਿੰਦਾ ਕਰ ਦੇ। ਮਾਂ ਕਹਿੰਦੀ ਆ ਪੁੱਤ ਤੂੰ ਉੱਠ ਜਿੰਦਾ ਹੋਸ਼ ਕਰ, ਉਹ ਆਪਣੇ ਬੱਚੇ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਕੋਈ ਵੀ ਕੀਮਤ ਦੇਣ ਨੂੰ ਤਿਆਰ ਆ।
ਗਹਿ ਕਹਿ ਸੁਤ ਕੋ ਹਾਥ ਉਚਰਈ,
ਆਪਣੇ ਪੁੱਤਰ ਦਾ ਹੱਥ ਫੜ ਕੇ ਤੇ ਏਦਾਂ ਬੋਲਦੀ ਆ ਮਾਂ,
ਜਬ ਤਬ ਪਿਤਾ ਧਰਨ ਦਫਨਾਇਓ।
ਕਦੀ ਵੀ ਅਸੀਂ ਓਦਾਂ ਰੀਤੀ ਧਰਮ ਦੇ ਵਿੱਚ ਆਪਣੇ ਵਿਹਾਰ ਵਿੱਚ ਕਦੀ ਇਸ ਤਰ੍ਹਾਂ ਦਾ ਕੰਮ ਕਰ ਨਹੀਂ ਸਕਦੇ, ਪਰ ਪੁੱਤਰ ਦੇ ਦੁੱਖ ਵਾਸਤੇ ਪੁੱਤਰ ਦੇ ਸੁੱਖ ਵਾਸਤੇ ਮਾਂ ਨੇ ਫਿਰ ਏਦਾਂ ਕਿਹਾ, ਪੁੱਤਰ ਜਦੋਂ ਤੇਰੇ ਪਿਤਾ ਦੀ ਚੜ੍ਹਾਈ ਕੀਤੇ ਸੀ ਨਾ, ਜਦੋਂ ਉਹਨਾਂ ਨੂੰ ਦਫਨਾਇਆ ਗਿਆ ਦੱਬਿਆ ਗਿਆ ਧਰਤੀ ਵਿੱਚ,
ਏਕ ਰਜਤ ਪਣ ਤੇ ਮੁਖ ਪਾਇਓ,
ਉਹਦੇ ਮੂੰਹ ਵਿੱਚ ਇੱਕ ਰੁਪਈਆ ਪਾਇਆ ਸੀ ਉਦੋਂ,
ਰਹਿ ਨਾ ਸਕਤ ਸੋ ਲਿਹੋ ਨਿਕਾਸੇ।
ਜੇ ਤੂੰ ਨਹੀਂ ਰਹਿ ਸਕਦਾ ਤੇ ਪੁੱਤਰ ਮੈਂ ਚਾਹੁੰਦੀ ਹਾਂ ਕਿ ਮੇਰਾ ਬੱਚਾ, ਮੇਰਾ ਇਹ ਦੀਪਕ, ਮੇਰਾ ਉਜਾਲਾ ਨੈਣਾ ਦਾ ਤਾਰਾ ਮੇਰੇ ਸਾਹਮਣੇ ਰਵੇ, ਤੇ ਫਿਰ ਤੂੰ ਆਪਣੇ ਪਿਤਾ ਦੇ ਮੂੰਹ ਵਿੱਚੋਂ ਉਹ ਰੁਪਈਆ ਕੱਢ ਲਾ।
ਇਉਂ ਸੁਣ ਬਾਲਕ ਭਇਓ ਹੁਲਾਸੇ,
ਤੇ ਉਸ ਬੱਚੇ ਨੂੰ ਥੋੜਾ ਜਿਹਾ ਆਸ ਦੀ ਕਿਰਨ ਜਦੋਂ ਜਾਗੀ ਤੇ ਉਹਨੂੰ ਥੋੜਾ ਜਿਹਾ ਹੌਸਲਾ ਮਿਲਿਆ।
ਜਹਾਂ ਪਿਤਾ ਕੀ ਗੋਰ ਬਤਾਈ,
ਤੇ ਮਾਂ ਨੂੰ ਪੁੱਛਿਆ ਤੇ ਜਿੱਥੇ ਮਾਂ ਨੇ ਦੱਸਿਆ ਕਿ ਇੱਥੇ ਤੇਰੇ ਪਿਤਾ ਦੀ ਮੜੀ ਹੈਗੀ, ਗੋਰ ਹੈਗੀ ਆ, ਕਬਰ ਹੈਗੀ ਆ।
ਖੋਦਨ ਲੱਗਿਓ ਜਾਏ ਸੁਥਾਈ,
ਉਸ ਪਿਤਾ ਦੀ ਕਬਰ ਨੂੰ ਖੋਦਣ ਲੱਗ ਪਿਆ, ਪੁੱਟਣ ਲੱਗ ਪਿਆ।
ਤਾਹਤੇ ਤਤ ਛਿਨ ਲੀਨ ਕਸਾ,
ਤੇ ਉਹ ਮਾਸ ਗਲ ਚੁੱਕਿਆ ਸੀ ਪਰ ਹੱਡੀਆਂ ਦਾ ਪਿੰਜਰਾ ਤੇ ਮੂੰਹ ਵਾਲੀ ਖੋਪੜੀ ਉਸ ਤਰ੍ਹਾਂ ਪਈ ਸੀ, ਤੇ ਛੇਤੀ ਨਾਲ ਫਿਰ ਉਹ ਮੂੰਹ ਵਿੱਚੋਂ ਰੁਪਈਆ ਕੱਢ ਲਿਆ।
ਚੱਲਿਓ ਬਾਜ਼ਾਰ ਹਿਰਦੈ ਹੁਲਾਸਾ,
ਰੇਤਾ ਨਾਲ ਮਾਂਜ ਧੋ ਕੇ ਉਹਨੂੰ ਸਾਫ਼ ਕਰਕੇ ਚਮਕਾ ਕੇ ਲਿਸ਼ਕਾ ਕੇ ਤੇ ਕਾਲੀ ਨਾਲ ਸੋਹਣੇ ਕੱਪੜੇ ਪਾ ਕੇ ਚੱਲਿਆ ਬਾਜ਼ਾਰ ਨੂੰ।
ਦੀਨ ਰਜਤ ਪਣ ਲੈ ਸੁ ਗਯੋ,
ਉਹ ਜਿਹੜਾ ਰੁਪਈਆ ਲੈ ਕੇ ਗਿਆ ਸੀ ਉਹ ਜਾ ਕੇ ਉਹਨਾਂ ਵਜ਼ੀਰਾਂ ਨੂੰ ਜਿਹੜੇ ਵੇਚਦੇ ਪਏ ਸੀ ਉਹਨਾਂ ਨੂੰ ਦਿੱਤਾ। ਲਓ ਬਈ
ਸੁਧਕਾਰੂ ਸੁਣ ਬਿਸਮੈ ਭਇਓ,
ਜਦੋਂ ਉਹਨਾਂ ਨੇ ਸੁਨੇਹਾ ਭੇਜਤਾ ਮਹਾਰਾਜ ਰੁਪਈਆ ਤੇ ਮਿਲ ਗਿਆ ਤੇ ਲੜਕੀ ਤੁਹਾਡੀ ਉਹ ਗਰੀਬ ਜਿਹੜਾ ਉਹ ਲੈ ਚੱਲਿਆ, ਹੁਣ ਕੀ ਹੁਕਮ ਆ।
ਗਹਿ ਮੰਗਵਾਇਓ ਤੇ ਤਤਕਾਲ,
ਪਹਿਲਾਂ ਤੇ ਉਹ ਹੈਰਾਨ ਹੋਇਆ ਕਿ ਮੈਂ ਤੇ ਕਿਤੇ ਰੁਪਈਆ ਛੱਡਿਆ ਨਹੀਂ ਤੇ ਇਹ ਲੱਭ ਕੇ ਕਿੱਥੋਂ ਲਿਆ ਆ, ਤੇ ਫੇਰ ਉਹਨੂੰ ਲੜਕੀ ਦਿੱਤੀ ਨਹੀਂ, ਸਿਪਾਹੀ ਭੇਜ ਕੇ ਬੰਨ ਕੇ ਮੰਗਵਾ ਲਿਆ ਨੌਜਵਾਨ ਲੜਕਾ।
ਆਨ ਸ਼ਾਸਨਾ ਦੀਨ ਬਿਸਾਲਾ,
ਉਹਦਾ ਧੰਨਵਾਦ ਨਹੀਂ ਕੀਤਾ ਕਿ ਤੂੰ ਇੱਕ ਰੁਪਈਆ ਲੱਭ ਕੇ ਲਿਆਂਦਾ, ਏਦਾਂ ਦਾ ਹੋਰ ਵੀ ਹੈ ਤੇ ਸਾਨੂੰ ਕਿਤੇ ਦੱਸ। ਉਹਨੂੰ ਬਹੁਤ ਮਾਰਿਆ ਕਿ ਤੂੰ ਇਹ ਰੁਪਈਆ ਕਿੱਥੋਂ ਲਿਆਇਆ ਦੱਸ।
ਕਿਹਤੇ ਲਿਆਇਓ ਸੱਚ ਬਤਾਵੋ,
ਕਿੱਥੋਂ ਲਿਆਇਆ, ਕਿਹਦੇ ਕੋਲੋਂ ਲਿਆਇਆ, ਸੱਚੀ ਗੱਲ ਦੱਸ। ਉਹਦੇ ਕੋਲ ਹੋਰ ਨੀ ਹੈਗੇ।
ਮਾਰਾ ਤੁਰਤ ਜੇ ਕੂਰ ਅਲਾਵੋ,
ਜੇ ਝੂਠ ਬੋਲੇਗਾ ਤੇ ਹੋਰ ਮਾਰਾਂਗਾ। ਜਿਹਨੂੰ ਪਹਿਲਾਂ ਹੀ ਬੜਾ ਮਾਰਿਆ ਹੋਵੇ, ਆਸ ਕੁਛ ਹੋਰ ਸੀ, ਹੋ ਕੁਛ ਹੋਰ ਗਿਆ, ਵਿਚਾਰਾ ਪਹਿਲਾਂ ਹੀ ਬੜਾ ਦੁਖੀ ਸੀ, ਤੇ ਉਹ ਵਿਚਾਰੇ ਨੂੰ ਫਿਰ ਹੁਣ ਦਾਬਾ ਇਹ ਮਾਰਿਆ ਗਿਆ ਕਿ ਹੋਰ ਮਾਰਾਂਗੇ ਨੀ, ਤੇ ਸੱਚੀ ਗੱਲ ਦੱਸ ਕਿੱਥੋਂ ਲਿਆਇਆ ਰੁਪਈਆ।
ਤਬ ਬਾਲਕ ਨੇ ਸੱਚ ਉਚਾਰਾ,
ਫਿਰ ਉਸ ਬਾਲਕ ਨੇ ਸੱਚੀ ਸੱਚੀ ਗੱਲ ਦੱਸ ਦਿੱਤੀ ਜਿਹੜੀ ਨਹੀਂ ਦੱਸਣ ਵਾਲੀ ਸੀ।
ਮੈਂ ਕੱਢਿਓ ਪਿਤ ਗੋਰ ਮਝਾਰਾ,
ਤੇ ਮੈਂ ਆਪਣੇ ਪਿਤਾ ਦੀ ਕਬਰ ਪੱਟ ਕੇ ਉਹਦੇ ਮੂੰਹ ਚ ਜਿਹੜਾ ਰੁਪਈਆ ਪਾਇਆ ਸੀ ਉਹ ਕੱਢਿਆ।
ਹਮਰੇ ਕਰਮ ਹੈ ਏਕ ਜੇ ਪਾਵੋ,
ਸਾਡੇ ਘਰ ਵਿਚ ਜੇ ਇੱਕ ਵੀ ਰੁਪਈਆ ਤੁਹਾਨੂੰ ਮਿਲ ਜਾਏ,
ਤਬ ਮੋਕੋ ਜਮ ਧਾਮ ਪਠਾਵੋ,
ਮੈਨੂੰ ਮਾਰ ਕੇ ਨਰਕਾਂ ਵਿਚ ਭੇਜ ਦਿਓ ਫਿਰ ਜੇ ਮੈਂ ਝੂਠ ਬੋਲਦਾ ਹਾਂ ਤੇ।
ਜਬ ਐਸੀ ਕਾਰੂ ਸੁਧ ਪਾਈ,
ਜਦੋਂ ਕਾਰੂ ਨੂੰ ਪਤਾ ਲੱਗਿਆ ਹੈ ਮੇਰੇ ਦੇਸ਼ ਵਿਚ ਕਿੰਨੀਆਂ ਕਬਰਾਂ, ਉਹਦੇ ਵਿਚ ਕਿੰਨੇ ਰੁਪਈਏ ਹੋਣਗੇ, ਮੇਰੀ ਧਰਤੀ ਵਿਚ ਬੜਾ ਧਨ ਪਿਆ ਹੋਇਆ ਆ।
ਸਭ ਹੀ ਗੋਰਾ ਲੀਨੇ ਖੁਦਾਈ,
ਸਭ ਪਟਵਾਲੀਆਂ ਕਬਰਾਂ, ਮੈਂ ਕਹਿੰਦਾ ਦੇਖੋ ਧਨ ਧਨ ਧਰਤੀ ਵਿਚ ਰਹਿੰਦਾ ਨਹੀਂ ਹੈ, ਉਥੋਂ ਵੀ ਨਿਕਲ ਆਉਂਦਾ, ਸਮੁੰਦਰਾਂ ਵਿਚੋਂ ਵੀ ਨਹੀਂ ਰਹਿੰਦਾ, ਉਥੋਂ ਵੀ ਨਿਕਲ ਆਉਂਦਾ, ਪਹਾੜਾਂ ਦੇ ਖੁੰਦਰਾਂ ਵਿਚੋਂ ਵੀ, ਅਲਮਾਰੀਆਂ ਬੈਂਕਾਂ ਚ ਕਿਤੇ ਲਕੋਲ ਕੋ ਰੱਖਿਆ ਹੋਵੇ, ਇਹ ਰਹਿੰਦਾ ਨਹੀਂ ਹੈ, ਪੈਰ ਵੀ ਹੈ ਨਹੀਂ, ਇਹਨੂੰ ਹੱਥ ਵੀ ਨਹੀਂ ਹੈ, ਚੇਤਨ ਸ਼ਕਤੀ ਵੀ ਨਹੀਂ ਹੈ, ਪਰ ਇਹ ਟਿਕਦੀ ਫੇਰ ਵੀ ਨਹੀਂ ਹੈ ਕਿਤੇ, ਫੇਰ ਵੀ ਟਿਕਦੀ ਨਹੀਂ, ਨਾ ਜੇਬਾਂ ਵਿਚ ਨਾ ਖਜ਼ਾਨਿਆਂ ਵਿਚ, ਇਹ ਟਿਕਦੀ ਨਹੀਂ ਹੈ, ਧਰਤੀ ਵਿਚੋਂ ਵੀ ਹੁਣ ਕਿੱਦਾਂ ਨਿਕਲ ਰਹੀ ਆ ਬਾਹਰ, ਕਬਰਾਂ ਦੇ ਵਿਚੋਂ ਵੀ ਹੁਣ ਨਿਕਲ ਕੇ ਆ ਰਹੀ ਆ, ਇਹ ਮਾਇਆ, ਇਹ ਧਨ। ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕੀਤੇ ਕਰਦੇ ਹੁੰਦੇ ਸੀ ਕਿ ਇਹ ਧਨ ਰਹਿਣਾ ਤੇ ਹੈ ਨੀ, ਜਦੋਂ ਕੋਲ ਆਉਂਦਾ ਨਾ, ਜੇ ਇਹਨੂੰ ਦਾਨ ਪੁੰਨ ਕਰ ਲਈਏ ਤੇ ਫੇਰ ਇਹਨੇ ਬਥੇਰਾ ਅੱਗੇ ਹੋ ਕੇ ਆ ਜਾਣਾ, ਕੋਲ ਹੁੰਦੇ, ਜਦੋਂ ਕੋਲ ਹੁੰਦਾ ਉਦੋਂ ਜੇ ਦਾਨ ਪੁੰਨ ਕਰ ਲਈਏ, ਉਦੋਂ ਜੇ ਚੰਗੇ ਥਾਂ ਤੇ ਲਾ ਦਈਏ ਤੇ ਫਿਰ ਇਹਦਾ ਬਹੁਤ ਚਿਰ ਵਾਸਤੇ ਫਾਇਦਾ ਲੈ ਸਕਦੇ, ਨਹੀਂ ਤੇ ਇਹ ਥੋੜੇ ਚਿਰ ਵਾਸਤੇ ਆਉਂਦਾ ਤੇ ਫਿਰ ਚਲੇ ਜਾਂਦਾ।
ਕਹੂੰ ਕਹੂੰ ਤੇ ਪਾਇਓ ਸੋਈ,
ਤੇ ਜਦੋਂ ਉਹਨਾਂ ਨੇ ਆਪਣੇ ਇਲਾਕੇ ਦੀਆਂ ਕਬਰਾਂ ਪਟਾਈਆਂ ਤੇ ਉਹ ਜਿਹੜੇ ਪਹਿਲਾਂ ਪਹਿਲਾਂ ਜਿਹੜੇ ਦੱਬੇ ਸੀ, ਜਦੋਂ ਰੁਪਈਏ ਹੈਗੇ ਸੀ ਤੇ ਉਥੋਂ ਉਥੋਂ ਨਿਕਲ ਆਇਆ, ਬਾਅਦ ਚ ਜਦੋਂ ਖੋਹ ਲਿਆ ਇਕੱਠੇ ਕਰ ਲਏ, ਫੇਰ ਦੱਬੀਆਂ ਉਹਨਾਂ ਕੋਲੋਂ ਨਹੀਂ ਨਿਕਲਿਆ।
ਇਹ ਸਮ ਜ਼ੁਲਮੀ ਔਰ ਨਾ ਕੋਈ,
ਏਡਾ ਪਾਪੀ ਏਡਾ ਦੁਸ਼ਟ ਹੋਰ ਕੋਈ ਨਹੀਂ ਹੈ।
ਦਰਵਾ ਨਲ ਤੇ ਸੁਨ ਗੁਣ ਖਾਨੀ,
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਾਲੂ ਬਾਦਸ਼ਾਹ ਦੇ ਦਰਬਾਰ ਪਹਿਰੇ ਵਾਲਿਆਂ ਕੋਲ ਜਦੋਂ ਇਹ ਉਹਦੀ ਕਰਤੂਤ ਸੁਣੀ,
ਪੁਨ ਤਿੰਨ ਸੰਗ ਕਹੀ ਅਸਬਾਨੀ,
ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਗੱਲ ਆਖੀ, ਇਹ ਬਚਨ ਆਖਿਆ,
ਗੁਨਾਹ ਹਿਗਾਰ ਇਹ ਦੋਜ਼ਖ ਜਾਈ,
ਇਹ ਗੁਨਾਹਗਾਰ ਆ, ਵੱਡਾ ਪਾਪੀ ਆ, ਨਰਕਾਂ ਨੂੰ ਜਾਏਗਾ।
ਹੈ ਸਦ ਹੈਫ ਜੋ ਕਰੀ ਕਮਾਈ,
ਇਹ ਸਜ਼ਾ ਦੇ ਲਾਇਕ ਆ ਜਿਹੜੀ ਇਹਨੇ ਕਮਾਈ ਕੀਤੀ, ਇਹਨੂੰ ਭਾਰੀ ਸਜ਼ਾ ਮਿਲੇਗੀ।
ਤ੍ਰਿਗ ਜੀਵਨ ਇਹ ਕੋ ਜਗ ਮਾਹੀ,
ਸੰਸਾਰ ਵਿਚ ਇਹਦਾ ਫਿਟਕਾਰਾਂ ਵਾਲਾ ਭਰਿਆ ਹੋਇਆ ਜੀਵਨ, ਲਾਂਤਾਂ ਦਾ ਮਾਰਿਆ ਹੋਇਆ।
ਇਹ ਥਾਂ ਅਪਜਸ ਮਾਰੇ ਦੁੱਖ ਪਾਹੀ,
ਇੱਥੇ ਇਹਦਾ ਅਪਜਸ ਹੋ ਰਿਹਾ, ਇਸ ਵਾਸਤੇ ਲੋਕਾਂ ਨੂੰ ਤਾਨੇ ਮਿਣੇ ਦੇ ਰਹੇ, ਗਾਲਾਂ ਦੇ ਰਹੇ, ਜਦੋਂ ਮਰੇਗਾ ਫਿਰ ਬਹੁਤ ਦੁਖੀ, ਹੋਰ ਜ਼ਿਆਦਾ ਦੁਖੀ ਹੋਏਗਾ।
ਪਰਵਤਗਾਰ ਜਹਾਂ ਦਰਗਾਹ,
ਜਿੱਥੇ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਜਾਏਗਾ ਨਾ ਜਦੋਂ,
ਇਹ ਵਿਸਾਲ ਖਤਾ ਬੰਦ ਤਾਹਾ,
ਉੱਥੇ ਤੇ ਭਾਰੀ ਸਜ਼ਾ ਦੇ ਲਾਇਕ ਹੋਏਗਾ, ਉਹ ਇਹਨੂੰ ਭਾਰੀ ਸਜ਼ਾ ਦੇਣਗੇ, ਭਾਰੀ ਦੁਖੀ ਹੋਏਗਾ।
ਜਬ ਹੋਵੇ ਗੋ ਕਸ਼ਟ ਮਹਾਨਾ,
ਜਦੋਂ ਇਹਨੂੰ ਭਾਰੀ ਦੁੱਖ ਹੋਏਗਾ ਨਾ, ਜਦੋਂ ਭਾਰੀ ਸਜ਼ਾ ਮਿਲੇਗੀ, ਭਾਰੀ ਕਸ਼ਟ ਜਦੋਂ ਉਠਾਉਣਾ ਪਏਗਾ ਇਹਨੂੰ,
ਤਬ ਪਛਤਾਏ ਮੀਜ ਹੈ ਪਾਨਾ,
ਉਦੋਂ ਫਿਰ ਪਛਤਾਏਗਾ, ਪਛਤਾਵਾ ਹੋਏਗਾ ਤੇ ਦੁਖੀ ਹੋਏਗਾ। ਉਦੋਂ ਇਹ ਧਨ ਕੋਲ ਨਹੀਂ ਹੋਣਾ, ਸੁਮੈ ਧਨ ਰਾਖਣ ਕੋ ਦੀਆ, ਮੁਗਧ ਕਹਿ ਧਨ ਮੇਰਾ, ਤੇ ਇਕੱਠਾ ਕਰਕੇ ਧਨ ਲੋਕਾਂ ਦੀਆਂ ਬਦਸ਼ੀਸਾਂ ਲੈ ਲਈਆਂ, ਉਹ ਤੇ ਨਾਲ ਹੀ ਰਹਿਣਗੀਆਂ। ਬੁਰਾ ਗਰੀਬ ਦਾ ਮਾਰਨਾ, ਬੁਰੀ ਗਰੀਬ ਦੀ ਹਾ ਹਾ, ਜਿਹਨੂੰ ਲੱਗਦੀ ਆ ਨਾ, ਉਹ ਨਾ ਇਸ ਲੋਕ ਵਿਚ ਸੁਖੀ ਰਹਿੰਦਾ, ਨਾ ਅਗਲੇ ਲੋਕ ਵਿਚ ਸੁਖੀ ਰਹਿੰਦਾ। ਹਾ ਗਰੀਬ ਦੀ ਸਭ ਤੋਂ ਬੁਰੀ ਆ, ਇਹ ਸਭ ਨੂੰ ਲੱਗ ਜਾਂਦੀ ਹੈ, ਇਹਦੇ ਅੱਗੇ ਕੋਈ ਅੜਿੱਕਾ ਨਹੀਂ ਹੈ। ਜਿੱਥੋਂ ਤੱਕ ਹਾ ਮਾਰ ਕਰਦੀ ਆ, ਦੁਨੀਆਂ ਦਾ ਕੋਈ ਅਸਰ ਸਸਤਾ ਨਹੀਂ ਉੱਥੋਂ ਤੱਕ ਮਾਰ ਕਰਦਾ, ਇਹ ਹਾ ਜਿਹੜੀ ਆ ਕਈ ਜਨਮਾਂ ਤੱਕ ਮਾਰ ਕਰਦੀ ਰਹਿੰਦੀ, ਕਈ ਪੀੜ੍ਹੀਆਂ ਤੱਕ ਮਾਰ ਕਰਦੀ ਰਹਿੰਦੀ।
ਸੁਣੋ ਦਰਵਾਨੋ,
ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਿਆ ਤੁਸੀਂ ਮੇਰੀ ਇੱਕ ਗੱਲ ਧਿਆਨ ਨਾਲ ਸੁਣੋ, ਪਹਿਰੇ ਵਾਲਿਆਂ ਨੂੰ ਕਿਹਾ
ਕਾਰੂ ਸੋ ਇਮ ਜਾਏ ਬਖਾਨੋ,
ਕਾਰੂ ਪਾਤਸ਼ਾਹ ਨੂੰ ਆਹ ਗੱਲ ਜਾ ਕੇ ਆਖੋ,
ਇੱਕ ਫਕੀਰ ਤੁਮਰੇ ਦਰ
ਆਇਆ
ਮੁਲਾਕਾਤ ਕਰ ਬੇ ਫੁਰਮਾਇਓ,
ਉਹ ਮਿਲਣਾ ਚਾਹੁੰਦਾ ਆ,
ਜਾਚਨ ਕੀ ਰੰਚਕ ਨਾ ਚਾਹੀ,
ਕੋਈ ਨਹੀਂ ਹੈ, ਬਹੁਤ ਲੋਕ ਦਰਵਾਜਾ ਬੰਦ ਕਰ ਲੈਂਦੇ, ਜੇ ਕੋਈ ਸੁਨੇਹਾ ਵੀ ਦੇਵੇ ਤੇ ਅੱਗਿਓ ਜਵਾਬ ਏਦਾਂ ਦਾ ਦਿੰਦੇ, ਅੱਜ ਵੀ ਐਸੇ ਲੋਕ ਹੈਗੇ, ਅੱਜ ਵੀ ਏਦਾਂ ਦੇ ਲੋਕ ਹੈਗੇ ਆ, ਮੰਗਣ ਕੋਈ ਆਇਆ ਹੋਵੇ ਤੇ ਫਿਰ ਕਈ ਅੱਗੇ ਜਵਾਬ ਦੇਣ ਦੇ ਬਹਾਨੇ ਬਣਾਉਂਦੇ, ਲੋਕਾਂ ਦੇ ਤਰੀਕੇ, ਦੇਣਾ ਨਹੀਂ ਚਾਹੁੰਦੇ, ਦਾਨ ਨਹੀਂ ਕਰਨਾ ਚਾਹੁੰਦੇ, ਗਰੀਬ ਦਾ ਸਾਰਨਾ ਨਹੀਂ ਚਾਹੁੰਦੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪਰ ਸਤਿਗੁਰਾਂ ਨੇ ਸਿੱਖੀ ਦੀ ਨੀਂਹ ਇੱਥੋਂ ਰੱਖੀ ਆ। ਮੈਂ ਇੱਕ ਦਿਨ ਅਰਜ ਕਰ ਰਿਹਾ ਸੀ, ਪਾਤਸ਼ਾਹ ਕੋਲ ਕਿਸੇ ਨੇ ਭਜਨ ਮੰਗਿਆ, ਸੱਚੇ ਪਾਤਸ਼ਾਹ ਹੁਕਮ ਕੀਤਾ 25-25 ਪਾਠ ਜਪਜੀ ਸਾਹਿਬ ਦੇ ਜਪਦੇ ਪੜੋ ਤੇ 5-5 ਸਿੱਖਾਂ ਨੂੰ ਪ੍ਰਸ਼ਾਦ ਪਾਣੀ ਸਿਖਾ ਕੇ ਆਓ, ਫਿਰ ਭਜਨ ਮਿਲੇਗਾ। ਜਾਂ ਉਹ ਜਿਨ੍ਹਾਂ ਨੇ ਬੀਜਣ ਵਾਸਤੇ ਦਾਣੇ ਰੱਖੇ ਸੀ ਸਿੱਖਾਂ ਨੂੰ ਖਵਾ ਤੇ, ਨੀਂਹ ਇੱਥੋਂ ਰੱਖੀ ਆ ਕਿ ਦਾਨ ਸੇਵਾ ਪਰ ਉਪਕਾਰ ਜਿਹੜਾ ਕਰੇ ਉਹ ਸਿੱਖਿਆ। ਇਹ ਦਾਤ ਤੁਹਾਨੂੰ ਨਾਮਧਾਰੀਆਂ ਨੂੰ ਮਿਲੀ ਆ, ਅਨੰਦ ਦਾ ਦਾਨ ਵੀ, ਕੱਪੜੇ ਲੀੜੇ ਦਾ ਦਾਨ ਵੀ, ਭੈਣ ਬੰਦਗੀ ਵੀ ਤੇ ਲੋਕਾਂ ਤੇ ਪਰਉਪਕਾਰ ਵੀ, ਤਸ ਕਰਕੇ ਤੁਸੀਂ ਕਰਦੇ ਆ ਤੇ ਇਹ ਸਾਡਾ ਫਰਜ਼ ਹੈ ਜਿਹੜਾ ਸਾਨੂੰ ਸੱਚੇ ਪਾਤਸ਼ਾਹ ਵੱਡੀ ਦਾਤ ਦਿੱਤੀ ਨੂੰ ਚੇਤੇ ਰੱਖਦੇ ਹੋਏ ਆਪਾਂ ਆਪਣੇ ਜੀਵਨ ਨੂੰ ਸਫਲ ਕਰਨਾ। ਮੇਰੇ ਕੋਲ ਬੋਲਦੇ ਆ ਵਾਧਾ ਘਾਟਾ ਹੋ ਗਿਆ, ਖਿਮਾ ਕਰਨਾ। ਇੱਕ ਵਾਰੀ ਸਭ ਕਹੋ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ,
ਧੰਨ
ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ।